ਸੱਚ ਜੁਗਾਦ ਸੱਚ ਹੈ ਤੇ ਸੱਚ ਨਾਨਕ ਗੋਸੀ ਤੇ ਸੱਚ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਮੁੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀ ਮੇ ਹਰਿਯਮ ਕਰਿਯਮ ਕਰੀ ਮਨੁ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈ ਸੁਭੰ ਸਰਵਤਾ ਸਰਯੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗ ਵਿਭੂਤੇ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜੇ ਇਹ ਪਦ ਨਮੋ ਹਮਾਰ ਦੇਸ ਮਾਰ ਅਥਾ ਅਗੰਤ ਅਤੋਲੈ ਜੋ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖ ਹੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਤਹਾਂ ਬੁੱਧ ਪ੍ਰਭ ਕੁਛ ਹਵਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਦੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੀ ਗੁਰੂ ਕਾ ਗਿਆਰਵਾਂ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਜਿੱਥੇ ਗਿਆਰਵੇਂ ਸਰੂਪ ਵਿੱਚ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਣ ਅੱਠਵੇਂ ਪਾਤਸ਼ਾਹ ਦੇ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੋ ਚਹਿ ਦਰਸ਼ਨ ਹੇਰਾ ਸੋ ਸਰਦਾ ਤਰ ਹੇਰਨ ਕਰੈ ਪਾਪਨ ਗਨ ਕੋ ਤਤਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਪਾਪ ਨਾਸ਼ਕ ਹਨ ਬਾਣੀ ਦੀ ਤਾਂ ਬਾਤ ਜਿਹੜੀ ਹੈ ਸੁਣਿਆ ਦੁੱਖ ਪਾਪ ਕਾ ਨਾਸ ਉਹ ਤਾਂ ਹੈ ਹੀ ਅਟਲ ਵਚਨ ਹੈ ਦਰਸ਼ਨਾਂ ਤੋਂ ਵੀ ਪਾਪਾਂ ਦੀ ਨਿਵਰਤੀ ਹੈ ਕਿਉਂਕਿ ਇਹ ਗੁਰਤਾ ਗੱਦੀ ਧੁਰਾਂ ਤੋਂ ਆਈ ਹੈ ਹੋਵੇ ਸਿਵਤ ਖਸਮ ਦੀ ਨੂਰੇ ਅਰਸ਼ ਹੋਂ ਕੁਰਸੋਂ ਝੱਟੀ ਹੈ ਤੁਧ ਡਿਠੇ ਸਿੱਖੇ ਪਾਤਸ਼ਾਹ ਮਨ ਜਨਮ ਜਨਮ ਦੀ ਹਰ ਸਾਲ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਯਾਦ ਇਹ ਪੂਰਾ ਹਫ਼ਤਾ ਉਹਨਾਂ ਦੀ ਯਾਦ ਦੇ ਅੰਦਰ ਇੱਥੋਂ ਦੇ ਪ੍ਰਬੰਧਕ ਮਹਾਂਪੁਰਸ਼ਾਂ ਨੇ ਬਾਬਾ ਅਮਰ ਸਿੰਘ ਜੀ ਡਾਕਟਰ ਸਾਧੂ ਸਿੰਘ ਜੀ ਬਹੁਤ ਪਿਆਰ ਵਾਲੇ ਪ੍ਰਬੰਧਕਾਂ ਦੇ ਵਿੱਚੋਂ ਬਾਬਾ ਜੀ ਵੱਲੋਂ ਜਿਨ੍ਹਾਂ ਦੀ ਡਿਊਟੀ ਹੈ ਭਾਈ ਗੁਰਸ਼ਰਨ ਸਿੰਘ ਜੀ ਮਹਾਂਪੁਰਸ਼ਾਂ ਦੇ ਸੰਗੀ ਇਹ ਸਾਰੇ ਹਰ ਸਾਲ ਦਾਸ ਨੂੰ ਹੁਕਮ ਹੁੰਦਾ ਹੈ ਸੰਗਤਾਂ ਦਾ ਉਹਦੇ ਅਨੁਸਾਰ ਦੋ ਹਫ਼ਤੇ ਇਹ ਕਵਿਤਾ ਮਹਾਂਪੁਰਖਾਂ ਦੀ ਯਾਦ ਦੇ ਅੰਦਰ ਦੂਸਰਾ ਹਫ਼ਤਾ ਸਤਸੰਗ ਦੇ ਅੰਦਰ ਵਿਚਾਰ ਚੱਲਦੀ ਹੈ। ਵਿਸ਼ਰੀ ਜਥੇ ਨੇ ਆਪ ਜੀ ਨੂੰ ਸਤਸੰਗ ਦੇ ਪ੍ਰਥਾਏ ਕੁਝ ਬਚਨ ਸੁਣਾਏ ਨੇ। ਜੋ ਸਟੇਜ 'ਤੇ ਵਿਚਾਰ ਚੱਲ ਰਹੀ ਹੈ ਮੈਂ ਵੀ ਉਹ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ, ਪਰ ਇਸ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ। ਗੁਰੂ ਪਿਆਰਿਓ, ਬਹੁਤ ਵੱਡੇ ਭਾਗਾਂ ਦੀ ਬਾਤ ਹੈ, ਨਿਹੰਗ ਸਿੰਘ ਸੰਪਰਦਾ ਦੇ ਅੰਦਰ ਕੁਝ ਮਹਾਂਪੁਰਸ਼ ਕਰਨ ਵਾਲੇ ਨੇ, ਉਂਗਲਾਂ 'ਤੇ ਗਿਣ ਵਾਲੇ, ਅਤੇ ਕੁਝ ਕਮਾਈ ਵਾਲੇ ਵੀ ਅਤੇ ਵਿਦਵਾਨ ਵੀ, ਗੁਰਬਾਣੀ ਦੇ ਬੋਧ ਰੱਖਣ ਵਾਲੇ। ਇਹ ਆਪ ਜੀ ਦੇ ਸਨਮੁਖ ਜਥੇਦਾਰ ਬਾਬਾ ਯੋਗਿੰਦਰ ਸਿੰਘ ਜੀ ਨਿਹੰਗ ਸਿੰਘ ਸੰਪਰਦਾ ਦੇ ਵਿੱਚ, ਜਿਨ੍ਹਾਂ ਦਾ ਜੋ ਅਸਥਾਨ ਹੈ ਉਹ ਹਰ ਇੱਕ ਜਥੇਦਾਰ ਦਾ ਵੀ ਨਹੀਂ ਹੋ ਸਕਦਾ। ਕਰਨੀ ਕਮਾਈ ਵਾਲੇ ਗੁਰਸਿੱਖ ਨੂੰ ਮੈਂ ਕੋਈ ਫੋਕੀ ਵਡਿਆਈ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੇਰਾ ਇਹ ਸੁਭਾਅ ਹੈ। ਬਲਕਿ ਕੌੜੀਆਂ ਗੱਲਾਂ ਤਾਂ ਨਿਕਲ ਜਾਂਦੀਆਂ ਹਨ ਜਿਨ੍ਹਾਂ 'ਤੇ ਬਾਅਦ ਦੇ ਵਿੱਚ ਨਤੀਜੇ ਵੀ ਭੁਗਤਣੇ ਪੈਂਦੇ ਹੈ, ਪਰ ਖੁਸ਼ਾਮਦੀ ਨਹੀਂ ਕਿਸੇ ਦੀ, ਲਿਹਾਜ਼ ਨਹੀਂ ਗੁਰਮਤ ਦੇ, ਪਰ ਸੱਚਾਈ ਹੈ ਕਿ ਐਸਾ ਸੁਭਾਅ ਜਿਸ ਅਸਥਾਨ 'ਤੇ ਛੇਵੇਂ ਪਾਤਸ਼ਾਹ ਦੇ ਬਾਬਾ ਜੀ ਸੇਵਾ ਨਿਭਾ ਰਹੇ ਹੈ, ਇਹ ਦਾਸ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਰਕਬੇ ਜਿਸ ਅਸਥਾਨ 'ਤੇ ਛੇਵੇਂ ਪਾਤਸ਼ਾਹ ਦੇ, ਇਹਨਾਂ ਤੋਂ ਪਹਿਲੇ ਜਿਹੜੇ ਬਜ਼ੁਰਗ, ਉਹਨਾਂ ਦਾ ਮੈਨੂੰ ਨਾਂ ਤਾਂ ਨਹੀਂ ਇਸ ਵੇਲੇ ਕੀਤਾ ਹੈ, ਬਾਬਾ ਲਹਿਣਾ ਸਿੰਘ, ਉਹਨਾਂ ਦਾ ਪੈਰਾ ਸੀ ਉੱਥੇ। ਮੇਰੀ ਦਸਮ ਦੀ ਸੰਥਿਆ ਦੀ ਅਰਦਾਸ ਹੀ ਉਸ ਅਸਥਾਨ 'ਤੇ ਹੋਈ ਸੀ, ਜਾਪ ਸਾਹਿਬ ਦੀ ਸੰਥਿਆ ਉੱਥੇ ਹੋਈ, ਇਸ ਕਰਕੇ ਉਸ ਅਸਥਾਨ ਦੇ ਨਾਲ ਮੈਂ ਵੀ ਜੁੜਿਆ। ਔਰ ਪੰਥ ਦੇ ਚਕੂਰਾ ਬਾਬਾ ਜੋਗਿੰਦਰ ਸਿੰਘ ਜੀ ਜਥੇਦਾਰ ਸਾਹਿਬਾਨਾਂ ਦਾ ਜੋ ਪਿਆਰ ਸਤਿਕਾਰ ਸੰਤ ਸੰਪਰਦਾਵਾਂ ਦੇ ਨਾਲ ਹਜ਼ੂਰ ਸਾਹਿਬ ਦੀ ਧਰਤੀ ਦੇ ਅੰਦਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਕਲਗੀਧਰ ਪਾਤਸ਼ਾਹ ਦਾ ਮਹਾਨ ਖਜ਼ਾਨਾ, ਦਸਮ ਦੀ ਬਾਣੀ ਦਾ ਪਾਠ ਬੋਧ ਸਮਾਗਮ ਹੋਇਆ। ਇਹ ਦਾਸ ਦੇ ਵਿਦਿਆ ਉਸਤਾਰ ਮਹਾਂਪੁਰਸ਼ਾਂ ਨੇ, ਜਿਨ੍ਹਾਂ ਦਾ ਮੈਂ ਵਿਦਿਆਰਥੀ ਹਾਂ, ਉਹਨਾਂ ਨੇ ਉੱਥੇ ਪਾਠ ਬੋਧ ਕਰਾਇਆ ਸੀ। ਔਰ ਸੰਪੂਰਨਤਾ 'ਤੇ ਉਹ ਸਟੇਜ ਦਾ ਪ੍ਰਬੰਧ ਜਿਹੜਾ ਹੈ, ਦਾਸ ਦੀ ਡਿਊਟੀ ਲੱਗੀ ਹੋਈ ਸੀ, ਸਾਰਾ ਦਿਨ ਸਟੇਜ ਦਾਸ ਨੇ ਨਿਭਾਈ ਹੈ। ਅਣਜਾਣਪਣੇ ਦੇ ਵਿੱਚ ਮੈਂ ਇੱਕ ਗਲਤੀ ਕਰ ਬੈਠਾ, ਬਾਬਾ ਜੀ ਬੈਠੇ ਸੀ ਬੜੀ ਦੇਰ ਦੇ, ਇਹ ਉੱਠ ਕੇ ਚੱਲੇ ਕਿਰਿਆ ਸੋਧਣ ਵਾਸਤੇ। ਮੈਂ ਇਹਨਾਂ ਦੇ ਸੁਭਾਅ ਦੀ ਤੁਹਾਨੂੰ ਗੱਲ ਦੱਸ ਕੇ ਫਿਰ ਮੈਂ ਅੱਗੇ ਆਤਮ ਦੇ ਨਾਲ ਵਿਚਾਰ ਸ਼ੁਰੂ ਕਰਦਾ, ਕਿੰਨੀ ਜਰਨਾ ਸ਼ਕਤੀ ਹੈ ਔਰ ਕਿੰਨਾ ਗੁਰਮੁਖਤਾਈ ਵਾਲਾ ਸੁਭਾਅ ਹੈ। ਉਹ ਮੈਂ ਸਟੇਜ 'ਤੇ ਅਣਜਾਣਪਣੇ ਦੇ ਜੀ ਕਹਿ ਦਿੱਤਾ, ਮਹਾ ਨਿਹੰਗ ਸਿੰਘ ਜੀ ਮਹਾਂਪੁਰਸ਼ੋ, ਇਹ ਸਾਰਾ ਕੁਛ ਨਿਹੰਗ ਸਿੰਘਾਂ ਦੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ, ਅਤੇ ਤੁਸੀਂ ਉੱਠ ਕੇ ਤੁਰ ਪਏ ਹੋ, ਅਸੀਂ ਕਿਹਦੇ ਵਾਸਤੇ ਕਰ ਰਹੇ ਹਾਂ, ਐਂ ਸਟੇਜ 'ਤੇ ਕਹਿ ਦਿੱਤਾ। ਜਿੰਨੀਆਂ ਫੌਜਾਂ ਬਾਬਾ ਜੀ ਨਾਲ ਉੱਠੀਆਂ ਸੀ, ਸਾਰੇ ਨਿਹੰਗ ਸਿੰਘ ਬਾਬਾ ਜੀ ਮੁੜ ਕੇ ਆ ਕੇ ਬਹਿ ਗਏ। ਅਤੇ ਹੁਣ ਇਹ ਜਿਹੜਾ ਕਿਰਿਆ ਸੋਧਣ ਚੱਲੇ ਸੀ, ਸਰੀਰ ਨੂੰ ਤੰਗ ਕੀਤਾ, ਉਹਦਾ ਪਾਪ ਤਾਂ ਮੈਨੂੰ ਹੀ ਲੱਗਿਆ ਹੋਊਗਾ, ਹੋਰ ਕਿਹੜਾ ਕਿਸੇ ਗੁਆਂਢੀ ਨੂੰ ਲੱਗਣਾ ਸੀ, ਗਲਤੀ ਤਾਂ ਮੇਰੀ ਸੀ ਇਹ। ਪਰ ਇਹਨਾਂ ਦੀ ਸੁਭਾਅ ਦੀ ਵਚਨ ਨਹੀਂ ਮੋੜਿਆ, ਮੁੜ ਕੇ ਬਹਿ ਕੇ ਕਈ ਘੰਟੇ ਦਿਨ ਬੈਠੇ ਰਹੇ। ਫਿਰ ਆਪਣੇ ਉਸ ਢੰਗ ਦੇ ਨਾਲ ਕਹਿੰਦੇ, ਪਾਤਸ਼ਾਹ ਅਸੀਂ ਤਾਂ ਕਿਰਿਆ ਸੋਧਣ ਚੱਲੇ ਸੀ, ਅਸੀਂ ਉੱਠ ਕੇ ਥੋੜ੍ਹੀ ਚੱਲੇ ਸੀ। ਅੱਧੀ ਰਾਤ ਤੋਂ ਬਾਅਦ ਥੋੜ੍ਹੀ ਜਿਹੀ ਰਾਤ ਘੱਲਦੀ ਹੈ, ਇੰਨੀ ਰਹਿਣੜੀ ਹੈ, ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਇਹ ਉਹਨਾਂ ਦੇ ਵਿੱਚੋਂ ਨਾ, ਕਈ ਕਈ ਘੰਟੇ ਹਰ ਰੋਜ਼ ਦੀ ਸਮਾਧੀ, ਕਈ ਕਈ ਘੰਟੇ ਦਾ ਸਾਧਨ, ਇਹੋ ਜਿਹੇ ਗੁਰਮੁਖ ਪੰਥ ਵਿੱਚ ਲੱਭਦੇ ਅੱਖ 'ਤੇ ਮਿਲਦੇ ਨੇ ਗੁਰੂ ਪਿਆਰਿਓ, ਇੰਗਲੈਂਡ ਵਾਲਿਓ, ਤੁਹਾਡੇ ਕਰਮ ਜਾਗੇ ਆ ਕਿ ਐਸੇ ਮਹਾਂਪੁਰਸ਼ਾਂ ਦੇ ਦੀਦਾਰ ਤੁਹਾਨੂੰ ਹੋ ਰਹੇ ਆ ਇੱਥੇ ਬੈਠਿਆਂ ਨੂੰ। ਔਰ ਇਹ ਉਹ ਸਥਾਨ ਹੈ, ਮੈਂ ਬਾਬਾ ਜੀ ਦੇ ਧਿਆਨ ਵਿੱਚ ਵੀ ਲਿਆ ਦਾਂ ਕਿ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ 1975 ਵਿੱਚ, ਉਦੋਂ ਉਹਨਾਂ ਨੂੰ 50 ਸਾਲ ਹੋ ਗਏ ਸੀ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਦਿਆਂ ਨੂੰ। ਇਹ ਜਿਹੜੀ ਜਗ੍ਹਾ ਸੀ ਕੋਈ ਬਹੁਤੀ ਚੰਗੀ ਨਹੀਂ ਸੀ, ਰਾਗ ਨਾਚ ਕਰਨ ਵਾਲਿਆਂ ਦੀ ਜਗ੍ਹਾ ਦੇ ਵਿੱਚ ਇੱਥੇ ਤੰਬੂ ਲਾ ਕੇ ਬਾਬਾ ਜੀ ਨੇ ਦੀਵਾਨ ਲਾਏ ਸਨ। 14 ਦੀਵਾਨ ਰੱਖੇ ਸੀ, 13ਵੇਂ ਦੀਵਾਨ ਨੂੰ ਇਹ ਗੱਲ ਕਹਿ ਦਿੱਤੀ ਸੀ, ਵੈਸੇ ਤਾਂ 2 ਮਹੀਨੇ ਪਹਿਲੇ ਕਹਿਣ ਲੱਗੇ ਸੀ, ਕਹਿੰਦੇ ਭਾਈ ਹੁਣ ਕੱਲ੍ਹ ਵਾਲੇ ਦੀਵਾਨ ਬਾਰੇ ਤਾਂ ਸੈਕਟਰੀ ਸਾਹਿਬ ਦੱਸਣ, ਬਸ ਰਾਤ ਨੂੰ ਪੜ੍ਹਾਈ ਕਰੋ। ਇਹ ਉਹਨਾਂ ਦਾ ਜ਼ਿੰਦਗੀ ਦਾ ਉਪਦੇਸ਼ ਦਿੰਦਿਆਂ ਦੀਵਾਨ ਸਤਸੰਗ ਦਰਬਾਰ ਲਾਉਂਦਿਆਂ ਆਖਰੀ ਸਮਾਂ ਸੀ ਇਸ ਅਸਥਾਨ 'ਤੇ ਰਾੜਾ ਸਾਹਿਬ ਵਾਲੇ ਮਹਾਂਪੁਰਖ। 4-5 ਸਾਲ ਦਾਸ ਨੇ ਬਹੁਤ ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆ, ਅਤੇ ਜਦ ਤੋਂ 97 ਤੋਂ ਮੈਂ ਇੱਥੇ ਆਉਣ ਲੱਗਿਆਂ ਰਾੜਾ ਸਾਹਿਬ ਮਹਾਂਪੁਰਸ਼ਾਂ ਨੂੰ ਬੇਨਤੀ ਕਰ ਦਿੱਤੀ ਸੀ ਕਿ ਉਸੇ ਰਾਤ ਉੱਥੇ ਹੀ ਸਾਰਾ ਟੂਰ ਜਿਹੜਾ ਹੈ ਅਮੈਰੀਕਾ, ਕਨੇਡਾ, ਇੰਗਲੈਂਡ ਦਾ ਮੈਂ ਉੱਥੇ ਹੀ ਸਮਾਪਤੀ ਕਰਦਾ, ਵੀ ਤੁਸੀਂ ਰਾੜਾ ਸਾਹਿਬ ਗੁਰਪ੍ਰੀਤ ਸਿੰਘ ਜਾਇਓ ਮੈਂ ਬੇਟਾ ਮੇਰਾ। ਸੋ ਇਸ ਕਰਕੇ ਇਸ ਅਸਥਾਨ 'ਤੇ ਬਾਬੇ ਬਕਾਲੇ ਦੇ ਜੋੜ ਮੇਲੇ ਨੂੰ ਸਮਰਪਿਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਪਾਵਨ ਦਿਹਾੜਾ ਇਹ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਰਾ ਸਾਹਿਬ 'ਚੋਂ ਪ੍ਰਗਟ ਹੋਏ, ਅਤੇ ਉਹ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਏ, ਕਲੰਗੀ ਵਾਲੀ ਸਤਿਗੁਰੂ ਦਾ ਵਚਨ। ਅਤੇ ਆਪ ਸਾਰੀਆਂ ਸੰਗਤਾਂ ਨੇ ਵੇਖਿਆ ਕਈ ਘੰਟਿਆਂ ਤੋਂ ਲੈ ਕੇ ਪ੍ਰੋਗਰਾਮ ਚੱਲ ਰਿਹਾ, ਮੁੱਖ ਬਾਗ ਦੀ ਕਥਾ ਵੀ ਹੋਈ, ਅਤੇ ਕਵੀਸ਼ਰੀ ਜਥੇ ਨੇ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ। ਮੈਂ ਚਾਹੁੰਦਾ ਸੀ ਕਵੀਸ਼ਰੀ ਜਥੇ ਦੇ ਹੁੰਦਿਆਂ 1-2 ਬਚਨ ਬੜੇ ਜ਼ਰੂਰੀ ਸਨ, ਪਿਆਰ ਦੇ ਨਾਲ ਦਾਸ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸ਼ਾਇਦ ਜੇ ਹੇਠ ਆਉਣ ਤਾਂ ਸੁਣ ਲੈਣ, ਅੱਗੇ ਵਾਸਤੇ ਬਚਨ ਕੰਮ ਆਏਗਾ। ਮਹਾਂਪੁਰਸ਼ਾਂ ਨੂੰ ਪੁੱਛਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਕਿ ਮਹਾਰਾਜ ਜੀ ਭਾਈ ਗੁਰਦਾਸ ਨੇ ਲਿਖਿਆ ਸੁਖ ਰਾਜੇ ਹਰੀ ਚੰਦ ਘਰ ਨਾਰ ਸੋ ਤਾਰਾਂ ਲੋਚਣ ਰਾਣੀ, ਸਾਧ ਸੰਗਤ ਮਿਲ ਗਾਵਦੀ ਰਾਤੀ ਜਾਏ ਸੁਣੈ ਗੁਰਬਾਣ। ਇਹ ਸ਼ੰਕਾ ਇੱਥੇ ਪੈਦਾ ਹੁੰਦੀ ਹੈ ਕਿ ਰਾਜਾ ਹਰੀ ਚੰਦ ਉਹ ਹੋਇਆ 33 ਦਿਨ, ਇਹ ਗੁਰਬਾਣੀ ਪ੍ਰਗਟ ਹੋਈ ਕਲ ਯੁਗ, ਇਹ ਗੱਲ ਤਾਲਮੇਲ ਨਹੀਂ ਹੈ। ਮਹਾਂਪੁਰਸ਼ਾਂ ਨੇ ਫਿਰ ਖੋਲ੍ਹ ਕੇ ਦੱਸਿਆ, ਵਿੱਦਿਆ ਦੇ ਸਮੁੰਦਰ ਸੀ ਉੱਥੇ, ਬ੍ਰਹਮ ਗਿਆਨ ਦੀਆਂ ਅੱਖਾਂ ਸੀ ਮਹਾਂਪੁਰਸ਼ਾਂ ਦੇ ਕੋਲ, ਜਿੱਥੇ ਇਤਿਹਾਸ ਦੇ ਖੋਜੀ ਸੀ ਉਸ 'ਤੇ ਹਸਤਾਮਲ ਗਿਆਨ ਸੀ, ਹੱਥ ਦੇ ਤਰੇ ਔਲੇ ਦੀ ਤਰ੍ਹਾਂ ਪੂਰੇ ਬ੍ਰਹਿਮੰਡ 'ਚ ਕਿੱਥੇ ਕੀ ਹੋ ਰਿਹਾ ਉਹ ਮਹਾਂਪੁਰਸ਼ਾਂ ਦੇ। ਮਹਾਂਪੁਰਸ਼ਾਂ ਨੇ ਇੱਕ ਨਿਰਣਾ ਕੀਤਾ, ਕਹਿਣ ਲੱਗੇ ਭਾਈ ਜਿਹੜਾ 33 ਵਾਲਾ ਰਾਜਾ ਹਰੀਚੰਦ ਹੋਇਆ ਉਹ ਨਾਸਤਕ ਨਹੀਂ, ਆਸਤਕ, ਔਰ ਉਸ 33 ਵਾਲੇ ਰਾਜੇ ਦੀ ਰਾਣੀ ਦਾ ਨਾਮ ਤਾਂ ਭਾਵੇਂ ਤਾਰਾ ਹੀ ਸੀ ਪਰ ਇਹ ਕਹਾਣੀ ਉਹਦੀ ਨਹੀਂ ਜਿਹੜੀ ਭਾਈ ਗੁਰਦਾਸ ਨੇ, ਇਹ ਕਿਸਨੇ ਲਿਖੀ ਹੈ, ਕਿਵੇਂ ਲਿਖੀ ਹੈ? ਮਹਾਂਪੁਰਖਾਂ ਨੇ ਖੋਜ ਕਰਕੇ ਦੱਸਿਆ ਕਿ ਰਾਜਪੂਤਾਨੇ ਦੇ ਅੰਦਰ, ਰਾਜਪੂਤਾਂ ਦੇ ਅੰਦਰ ਇੱਕ ਰਾਜਾ ਹੋਇਆ, ਇਤਫਾਕੀਆ ਉਹਦਾ ਨਾਮ ਵੀ ਹਰੀਚੰਦ ਸੀ ਅਤੇ ਉਹਦੇ ਘਰਵਾਲੀ ਦਾ ਨਾਮ ਵੀ ਤਾਰਾ। ਜਿਹੜੀ ਤਾਰਾ ਰਾਣੀ ਸੀ ਉਸ ਰਾਜੇ ਹਰੀਚੰਦ ਦੇ ਘਰ ਵਾਲੀ, ਇਹ ਗੁਰੂ ਕੀ ਬਾਣੀ ਪੜ੍ਹਨ ਵਾਲੀ ਸੀ, ਇਹ ਗੁਰੂ ਕਾਲ ਦੇ ਸਮੇਂ ਰਾਜਾ ਹੋਇਆ, ਪੇਕਿਆਂ ਤੋਂ ਸੁਭਾਅ ਗੁਰਬਾਣੀ ਦੀ ਪੜ੍ਹਨ ਦਾ ਬੀਬੀ ਨੂੰ ਮਿਲਿਆ ਹੋਇਆ ਸੀ ਤਾਰਾ ਦਾ ਰਾਜਾ, ਇਸ ਗੱਲੋਂ ਕੋਰਾ ਸੀ। ਇਸ ਕਰਕੇ ਫਿਰ ਇਹ ਉਸ ਰਾਜੇ ਹਰੀਚੰਦ ਦੀ ਕਹਾਣੀ ਹੈ ਜਿਹੜਾ ਗੁਰੂ ਕਾਲ ਵਿੱਚ ਹੋਇਆ ਤਾਂ ਕਿਹਾ ਵੀ ਰਾਤੀ ਜਾਏ ਸੁਣੇ ਗੁਰਬਾਣੀ। ਉਹ ਮਹਾਂਪੁਰਸ਼ ਗੁਰਬਾਣੀ ਦੇ ਅਰਥ ਕਰਨ ਵਾਲੇ, ਗੁਰਬਾਣੀ ਦਾ ਉਪਦੇਸ਼ ਦੇਣ ਵਾਲੇ ਸੀ, ਜਿਹਨਾਂ ਮਹਾਂਪੁਰਸ਼ਾਂ ਦੀ ਇਹ ਸੰਗਤ ਕਰਦੀ ਸੀ। ਖੜਾਮ ਜੁੜੀ ਬਾਕੀ ਕਹਾਣੀ ਰੱਖੀ ਕਰ ਸਤ ਸੰਗਤ ਦੇ ਪ੍ਰਥਾਏ ਬਚਨ ਆਉਂਦਾ ਹੈ ਗੁਰੂ ਸਾਹਿਬ ਵੱਲੋਂ ਹੁਕਮ। ਗੁਰਬਾਣੀ 'ਚ ਤਾਂ ਹੈ ਹੀ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਵਿੱਚ ਸੰਗਤ ਹਰ ਪ੍ਰਭ ਵਰਤ ਦਾ ਬੂਝੋ ਕਰ ਵਿਚਾਰ, ਕਿਰਤ ਸੰਜੋਗੀ ਭਇਆ ਭਾਲ, ਸਾਧ ਸੰਗਤ ਮਹਿ ਬਸੈ ਗੋਪਾਲ। ਸਤਿਗੁਰਾਂ ਦਾ ਪਾਵਨ ਹੁਕਮ ਹੈ ਕਿ ਸਿੱਖ ਦੀ ਜ਼ਿੰਦਗੀ ਜਿਹੜੀ ਹੈ ਅੰਮ੍ਰਿਤ ਤੋਂ ਸ਼ੁਰੂ ਹੁੰਦੀ ਹੈ, ਅਤੇ ਫਿਰ ਅੰਮ੍ਰਿਤ ਦੇ ਕਈ ਪੱਖ ਜੁੜਦੇ। ਪਹਿਲਾਂ ਅੰਮ੍ਰਿਤਧਾਰੀ ਹੋਣਾ, ਖੰਡੇ ਬਾਟੇ ਦਾ ਅੰਮ੍ਰਿਤ ਕਰਨਾ, ਕੀ ਵੋ ਪਹੁਲ ਖੰਡ ਤਾਰ ਹੋਏ ਜਨਮ ਸੋਏ। ਫਿਰ ਪੰਜੇ ਕਕਾਰਾਂ ਦੀ ਰਹਿਤ ਰੱਖਣੀ, ਚਾਰ ਬਜਰ ਕਰੈਤਾਂ ਤੋਂ ਬਚ ਕੇ ਰਹਿਣਾ, ਪੰਜ ਬਾਣੀਆਂ ਤੋਂ ਘੱਟ ਨਿਤਨੇਮ ਨਹੀਂ ਹੋਣ ਦੇਣਾ, ਵੱਧ ਚਾਹੇ ਜਿੰਨੀ ਮਰਜ਼ੀ ਕੋਈ ਬਾਣੀ ਪੜ੍ਹੇ। ਨਿਸ਼ਾਨੇ ਸਿੱਖੀ ਪੰਜ ਹਰ ਪਸਤ ਕਾਪ, ਹਰ ਗੇਨਾ ਵਾਸਤਿਆ ਜੀ ਪੰਜ ਮਾਪ, ਕੜਾ ਕਾਰ ਦੋ ਕੱਛ ਕੰਘੇ ਬਿਦਾ, ਬਿਲਾ ਕੇ ਸੀ ਤਸ ਜੋ ਮਿਲੇ ਨਿਸ਼ਾਨ। ਹਰ ਪਹਾਇ ਕਿਆ ਤਸ ਤਵਜੀ ਕਾਪ, ਬਿਦਾ ਨੰਦ ਬਾਬਰ ਨਾ ਗੋਇਮ ਖਿਲਾਫ, ਹੁੱਕਾ ਹਜ਼ਾਮਤ ਹਲਾ ਲੋਹ ਰਾਮ, ਬਾਰੀ ਸਹੀ ਨਾ ਕਰ ਦੂ ਸਿਆ ਫਾਮੀ। ਸਾਰੀ ਰਹਿਤ ਮਹਾਰਾਜ ਨੇ ਇੱਕੋ ਸ਼ਬਦ ਦੇ ਵਿੱਚ ਦੇ ਦਿੱਤੀ। ਇਹ ਅੰਮ੍ਰਿਤ ਤੋਂ ਜੀਵਨ ਸ਼ੁਰੂ ਹੋ ਜਾ, ਅੰਮ੍ਰਿਤ ਪੀਵੋ ਸਦਾ ਚਿਰ ਪੀ। ਅਤੇ ਅੰਮ੍ਰਿਤ ਪਾਨ ਕਰਕੇ ਇਹ ਫਿਰ ਅੰਮ੍ਰਿਤ ਬਾਣੀ ਦੇ ਨਾਲ ਜੁੜਨਾ, ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਨਾਲ ਜੁੜੇ ਰਹਿਣਾ, ਔਰ ਨਾਲ ਹਦਾਇਤ ਦਿੱਤੀ ਵੀ ਅੰਮ੍ਰਿਤ ਵੇਲੇ ਵੀ ਜੁੜੇ ਰਹਿਣਾ, ਅੰਮ੍ਰਿਤ ਵੇਲਾ ਵੀ ਨਾ ਭੁੱਲਣਾ। ਅੰਮ੍ਰਿਤ ਵੇਲੇ ਦੇ ਨਾਲ ਵੀ ਲੱਗਿਆ, ਅੰਮ੍ਰਿਤ ਨਾਮ ਨਾਲ ਵੀ ਲੱਗਿਆ, ਅੰਮ੍ਰਿਤ ਬਾਣੀ ਨਾਲ ਵੀ ਲੱਗਿਆ, ਅਤੇ ਅੰਮ੍ਰਿਤ ਖੰਡੇ ਬਾਟੇ ਦੀ ਉਸ ਪਹੁੜ ਨਾਲ ਵੀ ਲੱਗਿਆ। ਅੰਮ੍ਰਿਤ ਤੋਂ ਜੀਵਨ ਸ਼ੁਰੂ ਹੋਇਆ, ਅਤੇ ਅੰਮ੍ਰਿਤ ਵੇਲਾ ਅੱਠਾਂ ਪੈਰਾਂ 'ਚ ਇੱਕ ਵੇਲਾ ਐਸਾ ਜਿਸ ਨੂੰ ਅੰਮ੍ਰਿਤ ਸ਼ਬਦ ਦਿੱਤਾ ਗਿਆ, ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵੀਤਾ, ਸਤਿਗੁਰਾਂ ਦਾ ਪਾਵਨ ਬਚਨ ਆਇਆ। ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕੋ ਸ਼ਬਦ ਪਠੋ ਕਰ ਧਿਆਨ। ਸਿੱਖ ਦਾ ਜੀਵਨ ਹੈ ਕਿ ਅੰਮ੍ਰਿਤ ਵੇਲੇ ਉੱਠੋ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਉੱਠ ਕੇ ਇਸ਼ਨਾਨ ਕਰਨਾ, ਕਰ ਇਸ਼ਨਾਨ ਸਿਮਰ ਪ੍ਰਭ। ਅੰਮ੍ਰਿਤ ਵੇਲਾ ਖੁੰਝਣ ਨਹੀਂ ਦੇਣਾ। ਫਰੀਦਾ ਰਾਤ ਕਥੂਰੀ ਮੰਡੀਆ, ਸੁੱਤਿਆ ਮਿਲੇ ਨਾ। ਵਿਗਿਆਨੀਆਂ ਨੇ ਵੀ ਖੋਜ ਕਰਕੇ ਸਿੱਧ ਕਰ ਲਿਆ ਕਿ ਰਾਤ ਦੇ ਵਕਤ ਆਕਾਸ਼ ਵਾਲੇ ਪਾਸੇ ਤੋਂ, ਤਾਰਿਆਂ ਤੋਂ, ਗ੍ਰਹਿ ਨਛੱਤਰਾਂ ਤੋਂ, ਚੰਦਰਮਾ ਤੋਂ, ਅੱਧੀ ਰਾਤ ਤੋਂ ਬਾਅਦ ਇਸ ਪ੍ਰਕਿਰਤੀ ਦੇ ਵਿੱਚ ਸ਼ਾਂਤੀ ਦੀਆਂ ਲਹਿਰਾਂ ਉਤਰਦੀਆਂ ਨੇ, ਵਿਗਿਆਨੀ ਕਹਿੰਦੇ। ਗੁਰਬਾਣੀ ਤਾਂ ਜੋ ਕਹਿੰਦੀ ਹੈ ਕਹਿੰਦੀ ਹੈ ਨਾ, ਉਸ ਦਾ ਅਸਰ ਜਿਹੜਾ ਸੁੱਤਾ ਪਿਆ, ਜਿਵੇਂ ਮੋਬਾਈਲ ਫੋਨ ਦੀ ਸੁੱਚ ਬੰਦ ਕਰੀ ਵੀ ਹੋਵੇ, ਦੂਜਾ ਫੋਨ ਕਰੀ ਜਾਵੇ, ਉਹਦੇ ਉਹ ਹਰਕਤ 'ਚ ਨਹੀਂ ਆਉਂਦਾ। ਮੋਬਾਈਲ ਸੁੱਤਾ ਪਿਆ ਸਮਝ ਲਓ, ਸੁੱਚ ਤਾਂ ਵਧਦੀ, ਸੁੱਤਾ ਪਿਆ ਮੋਬਾਈਲ, ਸੁੱਤੇ ਪਏ 'ਤੇ ਕੋਈ ਅਸਰ ਨਹੀਂ ਹੁੰਦਾ ਉਹਨਾਂ ਲਹਿਰਾਂ ਦਾ। ਜਿਹੜਾ ਉਸ ਵੇਲੇ ਜਾਗਦਾ ਉਹਦੇ ਮਨ ਦੇ ਉੱਤੇ, ਉਹਦੇ ਤਨ ਦੇ ਉੱਤੇ, ਉਹਦੇ ਦਿਮਾਗ 'ਤੇ ਇਹ ਲਹਿਰਾਂ ਵੀ ਅਸਰ ਕਰਦੀ। ਇਹ ਕੁਦਰਤ ਦੀ ਇੱਕ ਦਾਤ ਹੈ, ਇਹਨੂੰ ਭਿੰਨੀ ਰਹਿਣ ਕਹਿੰਦੇ। ਭਿੰਨੀ ਰਹਿਣੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਪਹਿਲਾਂ ਗੁਰਸਿੱਖੋ ਇਸ਼ਨਾਨ ਕਰਿਆ ਕਰੋ। ਭਾਈ ਗੁਰਦਾਸ ਕਹਿੰਦੇ ਪਿੱਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਰੜਾਏ, ਮਿੱਠਾ ਬੋਲਣ ਨਿਭ ਚੱਲਣ ਹੱਥੋਂ ਦੇ ਕੇ ਪਲਣ। ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕੋ ਸਦ ਪਠੋ, ਗੁਰੂ ਦਾ ਸ਼ਬਦ ਪੜ੍ਹਨਾ, ਬਾਣੀ ਪੜ੍ਹਨੀ ਹੈ, ਕਰ ਧਿਆਨ। ਧਿਆਨ ਸ਼ਬਦ ਦੇ ਅਰਥਾਂ ਨੂੰ ਰੱਖਣਾ। ਮਹਾਂਪੁਰਖ ਦੱਸਦੇ ਹੁੰਦੇ ਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਿ ਬਾਣੀ ਪੜ੍ਹਨ ਦਾ ਇਹੀ ਤਰੀਕਾ ਭਾਈ, ਅਰਥਾਂ ਦੇ ਵਿੱਚ ਆਪਣੇ ਮਨ ਨੂੰ ਜੋੜ ਕੇ ਰੱਖੋ। ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕਾ ਸ਼ਬਦ ਪਠੋ ਕਰ ਧਿਆਨ, ਅਰਥ ਵਿਚਾਰ ਉਚਾਰਨ ਕਰੀਏ। ਅਰਥਾਂ ਨੂੰ ਵਿਚਾਰੋ, ਪੜ੍ਹੋ ਅਤੇ ਫਿਰ ਅਰਥ ਉਚਾਰਨ ਕਰਕੇ ਉਹਨਾਂ ਨੂੰ ਦੱਸੋ ਜਿਨ੍ਹਾਂ ਨੂੰ ਅਰਥ ਗੁਰਸਿੱਖਾਂ ਨੂੰ ਨਹੀਂ ਆਉਂਦਾ। ਅਰਥ ਵਿਚਾਰ ਉਚਾਰਨ ਕਰੀਏ, ਕਿਦੋਂ ਸੁਣੋ ਇਹ ਨਿਰਣਾ ਧਰੀਏ। ਜੇ ਆਪ ਅਰਥ ਕਰਨੇ ਆਉਂਦੇ ਨੇ ਕਰਕੇ ਸੁਣਾਓ, ਜੇ ਨਹੀਂ ਆਉਂਦੇ ਤਾਂ ਸੁਣੋ। ਚਤੁਰ ਘੜੀ ਸਭ ਕਾਜ ਵਿਸਾਰੋ, ਚਾਰ ਘੜੀਆਂ ਦਾ ਸਮਾਂ ਸਾਰੇ ਕੰਮ ਭੁਲਾ ਦਿਓ ਸੰਸਾਰ ਦੇ, ਅਰਥ ਸੁਣੋ ਇਹ ਆਪ ਉਚਾਰ। ਜੇ ਅਰਥ ਕਰਨੇ ਤਾਂ ਸੰਗਤ ਦੇ ਵਿੱਚ ਕਰਨੇ ਆਉਂਦੇ ਤਾਂ ਗੁਰਸਿੱਖਾਂ ਨੂੰ ਅਰਥ ਕਰਕੇ ਸੁਣਾਉਣ ਦੀ ਸੇਵਾ ਕਰੋ, ਜੇ ਨਹੀਂ ਆਉਂਦੇ ਤਾਂ ਸੁਣਨ ਦੀ ਸੇਵਾ ਕਰੋ। ਦੋਨੇ ਪੱਖ ਮਹਾਰਾਜ ਨੇ ਰੱਖ ਦਿੱਤੇ, ਤਾਂ ਕਿ ਕੋਈ ਇਹ ਨਹੀਂ ਕਹਿ ਸਕਦਾ, ਇਹ ਤਾਂ ਬਹੁਤ ਲੋਕ ਕਹਿ ਸਕਦੇ ਜੀ ਮੈਨੂੰ ਕਿਹੜਾ ਗੁਰਬਾਣੀ ਦੇ ਅਰਥ ਆਉਂਦੇ ਆ, ਲੇਕਿਨ ਇਹ ਤਾਂ ਕੋਈ ਵੀ ਨਹੀਂ ਨਾ ਕਹਿ ਸਕਦਾ ਵੀ ਮੈਨੂੰ ਸੁਣਨੇ ਨਹੀਂ ਆਉਂਦੇ। ਸੁਣਨਾ ਤਾਂ ਹਰ ਇੱਕ ਨੂੰ। ਚਤੁਰ ਘੜੀ ਸਭ ਕਾਜ ਵਿਸਾਰੋ, ਅਰਥ ਸੁਣੋ ਕਿ ਆਪ ਉਚਾਰੋ। ਹੁਣ ਅੱਗੇ ਭਾਈ ਸਾਹਿਬ ਪ੍ਰਮਾਣ ਦਿੰਦੇ ਆ ਭਾਈ ਸੰਤੋਖ ਸਿੰਘ, ਕਿ ਗੁਰੂ ਸਾਹਿਬ ਨੇ ਵਾਰਤਕ ਬਚਨ ਜੋ ਕਹੇ ਮੈਂ ਕਾਵਿ ਰਚਨਾ ਕਰਦਾ ਭਾਈ ਸੰਤੋਖ ਸਿੰਘ। ਇਹ ਗੁਰੂ ਦਾ ਹੁਕਮ ਕੀ ਹੈ? ਕਹਿੰਦੇ ਸਲਤਾ ਮੈਂ ਨੌਕਾ ਬਹੁ ਪ੍ਰੀਅਤ, ਪਾਣੀ ਦੇ ਵਿੱਚ ਬੇੜੀ ਚੱਲਦੀ ਚੱਲਦੀ ਤਾਂ ਹੈ ਜੇ ਚਾਰ ਉਂਗਲ ਬਾਹਰ ਰਹਿ ਜਾਏ, ਜੇ ਚਾਰ ਉਂਗਲ ਪਾਣੀ ਤੋਂ ਬਾਹਰ ਹੈ ਤਾਂ ਚੱਲੇਗੀ, ਜੇ ਸਾਰੀ ਪਾਣੀ ਦੇ ਵਿੱਚ ਚਲੀ ਜਾਏ ਤਾਂ ਜੋ ਵਿੱਚ ਬੈਠੇ ਨੇ ਉਹ ਵੀ ਫਿਰ ਹੱਥੋਂ ਗਏ, ਉਹਦੇ 'ਚੋਂ ਕੋਈ ਬਚੇਗਾ ਨਹੀਂ, ਕਿਸੇ ਇੱਕ ਦੀ ਵੀ ਜਾਨ ਨਹੀਂ ਬਚੇ। ਸਲਤਾ ਮੈਂ ਨੌਕਾ ਵੋ ਪ੍ਰੀਅਤ, ਚਤਰੰਗਲ ਜਲ ਬਾਹਰ ਨਹਿਰੀਅਤ, ਭਰੀ ਪਾਰ ਸੋ ਉਤਰੈ ਪਾਰ, ਬੇੜੀ ਭਾਰ ਦੀ ਭਰੀ ਹੋਈ ਇਸ ਕਿਨਾਰੇ ਤੋਂ ਦੂਸਰੇ ਕਿਨਾਰੇ ਚਲੀ ਜਾਂਦੀ ਹੈ। ਤਿੰਨ ਜਗ ਕਾਜ ਕੀ ਵਿਵਹਾਰ, ਅਤੇ ਇਸ ਪ੍ਰਕਾਰ ਦੇ ਜਗ ਦੇ ਵਿਹਾਰ ਨੂੰ ਨਿਸ਼ਚਿਨ ਕਰੋ ਧਰਮ ਕੀ ਕਿਰਤ, ਰਾਤ ਦਿਨ ਕਰੋ, ਕੋਈ ਰਾਤ ਨੂੰ ਕੰਮ ਕਰਦਾ, ਕੋਈ ਦਿਨੇ ਕਰਦਾ, ਨਿਸ਼ਚਿਨ ਕਰੋ ਧਰਮ ਕੀ ਕਿਰਤ, ਰਾਤ ਦਿਨ ਧਰਮ ਦੀ ਕਿਰਤ ਕਰੋ। ਇਹ ਚਤੁਰ ਘੜੀ ਦਿਓ ਗੁਰਮਹਿ ਬਿਰਤ, ਚਾਰ ਘੜੀਆਂ ਦਾ ਸਮਾਂ ਕਬੀਰ, ਏਕ ਘੜੀ ਆਦਿ ਕਰੀ ਆਦਿ ਹੁਣ ਤੇ ਆਦਿ ਭਗਤਨ ਸੀਤੀ ਗੋਸ਼ਟੇ ਜੋ ਸੁਲਾ। ਘੜੀ ਜਿਹੜੀ ਹੈ ਇਸ ਦੀ ਦੋ ਤਰ੍ਹਾਂ ਦੀ ਵਿਚਾਰ ਹੈ। ਭਾਈ ਗੁਰਦਾਸ ਨੇ ਅੱਠ ਪਹਿਰਾਂ ਦੇ ਵਿੱਚ 60 ਘੜੀਆਂ ਮੰਨੀਆਂ, ਗੁਰਬਾਣੀ ਦੇ ਵਿੱਚ 64 ਮੰਨੀਆਂ ਹੋਈਆਂ ਨੇ। ਪ੍ਰਮਾਣ ਦੋਨੇ ਸਾਹਮਣੇ, ਇਹ ਨਹੀਂ ਵੀ ਭਾਈ ਗੁਰਦਾਸ ਨੇ ਕੋਈ ਗੁਰੂ ਤੋਂ ਵਿਰੋਧੀ ਪੱਖ ਲੈ ਕੇ ਗੱਲ ਕਰ ਲਈ, ਗੁਰੂ ਕਾ ਸਿੱਖ ਜੀ ਕਰੇ ਨਹੀਂ ਸਿਰਫ। ਇਹ ਦੋਨੇ ਤਰ੍ਹਾਂ ਦੀ ਵਿਚਾਰ ਹੈ, ਕਿਉਂਕਿ ਤੁਹਾਡੇ 'ਚ ਵਿਦਵਾਨ ਬੈਠੇ ਨੇ, ਗੱਲ ਖੋਲ੍ਹਣ ਵਾਲੀ ਹੈ, ਇੱਥੇ ਥੋੜ੍ਹੀ ਜਿਹੀ ਬਰੀਕੀ ਵੀ ਚਲੀ ਜਾਂਦੀ ਹੈ, ਐਸੀ ਬਾਤ ਸਮੇਂ ਦੀ ਬਾਤ ਹੈ, ਇਹਦੇ ਵਿੱਚ ਗਿਣਤੀ ਮਿਣਤੀ ਜ਼ਿਆਦਾ ਹੈ, ਲਾਭ ਘੱਟ ਹੈ, ਭਗਤੀ ਪਾਤ ਦੀਆਂ ਗੱਲਾਂ ਜ਼ਿਆਦਾ ਆਨੰਦ ਹੁੰਦਾ। ਪੁਰਾਣੇ ਸਮੇਂ ਦੇ ਅੰਦਰ ਜਿਹੜੇ ਹੁਣ ਮਿੰਟਾਂ ਦੇ ਹਿਸਾਬ ਸੇ ਤੋਲੀਏ, 22.5 ਮਿੰਟ ਦੀ ਘੜੀ ਹੁੰਦੀ ਸੀ। ਜਦੋਂ 22.5 ਮਿੰਟ ਦੀ ਘੜੀ ਹੁੰਦੀ ਸੀ, ਉਦੋਂ 8 ਪਹਿਰਾਂ ਦੇ ਅੰਦਰ ਸਾਧ ਸੰਗਤ ਜੀ 8 ਪਹਿਰਾਂ ਦੀਆਂ 64 ਘੜੀਆਂ ਮੰਨੀਆਂ ਜਾਂਦੀਆਂ। ਜਿਸ ਵੇਲੇ 24 ਮਿੰਟ ਦੀ ਘੜੀ ਹੋ ਗਈ ਤੇ ਫਿਰ 60 ਘੜੀਆਂ ਹੋ ਗਈਆਂ ਦਿਨ ਰਾਤ। ਇਹ ਥੋੜ੍ਹਾ ਜਿਹਾ ਫਰਕ ਪਾਇਆ, ਜਿਵੇਂ ਪਹਿਲਾਂ ਕੱਚੇ ਸਿਰ ਹੁੰਦੇ ਸੀ, ਪੱਕੇ ਸਿਰ ਹੋ ਗਏ, ਉਹਦੇ ਫਿਰ ਤੋਲ ਨਾਪ ਦਾ ਵੀ ਫਰਕ ਪੈ ਗਿਆ। ਵਿਸ਼ਵੇ ਤਸਿਆ ਘੜੀਆ ਪਹਿਰਾ, ਇਹਦੇ ਵਿੱਚ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਆ ਜਦੋਂ ਕੈਲੰਡਰ ਦਾ ਰੌਲਾ ਪਿਆ, ਉਹਦੇ 'ਚ ਉਹਨਾਂ ਭਾਈਆਂ ਨੂੰ ਬੇਨਤੀ ਕੀਤੀ, ਜਿਹੜੇ ਬੜੇ ਪੜ੍ਹੇ ਲਿਖੇ PhD ਵਾਲੇ ਸੀ, ਜਿਨ੍ਹਾਂ ਦੀਆਂ ਮੀਟਿੰਗਾਂ ਸਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਾਹਮਣੇ ਹੁੰਦੀਆਂ ਰਹੀਆਂ ਅਤੇ ਰਿਕਾਰਡ ਕੀਤੀਆਂ ਗਈਆਂ। ਨਹੀਂ ਤਾਂ ਕੋਈ ਬੰਦਾ ਵਾਧੂ ਗੱਲ ਕਰ ਸਕਦਾ ਨਾ ਵੀ ਉੱਥੇ ਕੁਛ ਹੋਰ ਹੀ ਵੇ, ਇੱਥੇ ਮੈਂ ਕੁਛ ਹੋਰ ਕਹਿ ਦਿਆਂ। ਤੇ ਉੱਥੇ ਦਾਸ ਨੇ ਬੇਨਤੀ ਕੀਤੀ ਵੀ ਗੁਰੂ ਪਿਆਰਿਓ, ਜਿਹੜਾ ਕੈਲੰਡਰ ਗੁਰੂ ਨਾਨਕ ਨੇ ਬਣਾਇਆ ਉਹ ਤੁਹਾਡੇ ਸਮਝ ਨਹੀਂ ਆਇਆ, ਤੁਸੀਂ ਇਹ ਇੰਜਣ ਜਾਂ ਨਕਲੀ ਗੱਲਾਂ ਕਿਉਂ ਕਰਨ ਲੱਗ ਗਏ, ਵੀ ਆਹ ਦੇਖੋ ਤਾਂ ਕੀ ਲਿਖਿਆ ਮਹਾਰਾਜ ਨੇ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਜਿਸੂਏ ਦੱਸਿਆ ਕੜੀਆ ਪੈਰਾ, ਕਦੇ ਧਿਆਨ ਨਹੀਂ ਗਿਆ ਤੁਹਾਡੇ ਇੱਧਰ ਨੂੰ? ਇਹ ਸਾਰੀ ਸਮੇਂ ਦੀ ਵੰਡ ਨਹੀਂ ਕੀਤੀ, ਰੋਜ਼ ਪੜ੍ਹਦੇ ਹਾਂ ਸੋਲੇ ਬਾਣ ਦੀ ਨਾਮ ਦੀ ਬਾਣੀ। ਸਾਹਿਬ ਤੇਰੇ ਨਾਮ ਬਿਟੋ, ਲੋ ਨਿੱਕੀ ਜਿਹੀ ਗੱਲ ਹੈ ਵੀ ਹਜ਼ਾਰ ਸ਼ਬਦ ਹਜ਼ਾਰੀ ਸ਼ਬਦ ਪੜ੍ਹਦੇ ਹਾਂ ਆਪਾਂ। ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ, ਇਹ ਪੜ੍ਹਦੇ ਹਾਂ ਨਾ ਸਾਰੀ ਸਮੇਂ ਦੀ ਵੰਡ। ਸਭ ਤੋਂ ਸਮਾਂ ਥੋੜ੍ਹੇ ਤੋਂ ਥੋੜ੍ਹਾ ਇਹ ਸ਼ਬਦ ਵਿੱਚ ਆਇਆ, ਇਦੋਂ ਥੋੜ੍ਹਾ ਕਿਸੇ ਸ਼ਬਦ ਵਿੱਚ ਨਹੀਂ। ਕਿੰਨ ਸ਼ਬਦ ਆਇਆ? ਪਲ ਸ਼ਬਦ ਆਇਆ, ਕੜੀਆਂ ਸ਼ਬਦ ਆਇਆ। ਮਹਾਰਾਜ ਸਾਹਿਬ ਜੀ ਨੇ ਜਿਹੜਾ ਨਿਮਕ ਸ਼ਬਦ ਹੈ, ਨਿਮੇਖ ਅੱਖਾਂ ਦਾ ਨਾਮ ਹੈ, ਅੱਖਾਂ ਦੀਆਂ ਪਲਕਾਂ ਨਾਲ ਪਲਕਾਂ ਵੱਜਦੀਆਂ ਹਨ, ਅਤੇ ਇਸ ਨੂੰ ਇੱਕ ਸਾਸੀ ਨਿਮੇਖ ਨਿਮਕ ਕਿਹਾ ਜਾਂਦਾ। ਘੱਟ ਸ਼ਬਦ ਕਹਿਣ ਦੇ ਨਾਲ ਦੋ ਨਿਮਕ ਬਤੀਤ ਹੋ ਜਾਂਦੇ ਹਨ। ਅੱਕ ਢੱਕਦੇ ਸੁੱਕੇ ਪੱਤੇ ਵਿੱਚ ਸੂਈ ਦੀ ਆਵਾਜ਼ ਜਦੋਂ ਉਹਦੇ ਵਿੱਚ ਮਾਰੀਏ, ਕੜਕ ਦੀ ਆਵਾਜ਼ ਆਉਂਦੀ ਹੈ, ਉਹ ਇੱਕ ਖਿੰਨ ਦੀ ਆਵਾਜ਼ ਹੈ ਘੱਟ ਤੋਂ ਘੱਟ ਜਿਹੜਾ ਸਮਾਂ। ਜੇ 15 ਜਿਹੜੇ ਨਿਮਕ ਨੇ ਇਹਨਾਂ ਨੂੰ ਇਕੱਠਿਆਂ ਕਰੀਏ ਤਾਂ ਇੱਕ ਵਿਸ਼ਵਾ ਬਣਦਾ ਹੈ, 15 ਵਿਸ਼ਵਾਂ ਦਾ ਇੱਕ ਚਸਾ ਬਣਦਾ ਹੈ, 30 ਚਸਾਂ ਦਾ ਇੱਕ ਪਲ ਬਣਦਾ ਹੈ, 60 ਪਲਾਂ ਦੀ ਇੱਕ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਪਹਿਰ ਬਣਦਾ ਹੈ, 8 ਪਹਿਰਾਂ ਦਾ ਦਿਨ ਅਤੇ ਰਾਤ ਬਣਦਾ ਹੈ, ਇਹ 15 ਥਿੱਤਾਂ ਦਾ ਇੱਕ ਪੱਖ ਬਣਦਾ, 2 ਪੱਖਾਂ ਦਾ ਇੱਕ ਮਹੀਨਾ ਬਣਦਾ, ਇਹ 12 ਮਹੀਨਿਆਂ ਦਾ ਸਾਲ ਬਣਦਾ। ਇਹਨੂੰ ਕਹਿੰਦੇ ਬਿਸੂਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋ। ਅਤੇ ਇਹਦੇ 'ਚ ਘੱਟ ਤੋਂ ਘੱਟ ਜਿਹੜਾ ਸਮਾਂ ਹੈ ਉਹ ਸਾਸੀ ਬਿੰਦ 'ਤੇ ਚੁੱਕਦਾ। ਇੱਕ ਨਿਮਖ ਦੇ 6ਵੇਂ ਹਿੱਸੇ ਦਾ ਨਾਮ ਚੁੱਕ ਹੈ, ਇੱਕ ਚੁੱਕ ਦੇ 12ਵੇਂ ਹਿੱਸੇ ਦਾ ਨਾਮ ਬਿੰਦ ਹੈ। ਇਹ ਜਿਹੜੀ ਘੱਟ ਤੋਂ ਘੱਟ ਸਮੇਂ ਦੀ ਗਿਣਤੀ ਜਿਹੜੀ ਗੁਰਬਾਣੀ ਤੋਂ ਹੈ। ਸੋ ਇਸ ਕਰਕੇ ਕਿਹਾ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਚਨਾ ਦੇ ਵਿੱਚ ਵੀ ਐਸਾ ਸ਼ਬਦ ਆਇਆ, ਕਹਿੰਦੇ ਜੈਸੇ ਬੋਝ ਭਰੀ ਨਾਵ ਅੰਗਲੀ ਦੋਏ ਬਾਹਰ ਹੋਏ, ਪੂਰ ਪਰੈ ਪੂਰ ਸਭੀ ਕੁਸਲ ਦਿਹਾਤ ਹੈ। ਜੈਸੇ ਏਕ ਘੜੀ ਪਾਕ ਸਾਲ ਬੈਠ, ਭੋਜਨ ਕੇ ਵਿੰਜਨਾ ਤੋਂ ਸਵਾਦ ਕੇ ਅਘਾਤ ਹੈ। ਭਾਈ ਸਾਹਿਬ ਬੜੇ ਸੁੰਦਰ ਪ੍ਰਮਾਣ ਦਿੰਦੇ ਜਿੰਦਗੀ, ਉਹ ਕਹਿੰਦੇ ਜਿਸ ਤਰ੍ਹਾਂ ਭਾਰ ਦੀ ਭਰੀ ਹੋਈ ਬੇੜੀ, ਜੈਸੇ ਬੋਝ ਭਰੀ ਨਾਵ ਅੰਗਲੀ ਦੋਏ ਬਾਹਰ ਹੋਏ, ਦੋ ਕੁ ਉਂਗਲਾਂ ਬਾਹਰ ਰਹਿ ਜਾਏ, ਪਾਰ ਪਰੈ ਪੂਰ ਸਭ ਕੁਸਲ ਦਿਹਾਤ ਹੈ। ਜੇ ਉਹ ਵੀ ਪਾਣੀ ਚਲੀ ਜਾਵੇ ਤਾਂ ਫਿਰ ਬਚਾਅ ਦੇ ਜਿਹੜੇ ਵਿੱਚ ਬੈਠੇ ਨੇ ਡੁੱਬ ਜਾਣਗੇ, ਜੀਵਨ ਦਾ ਅੰਤ ਹੋ ਜਾਏ। ਭਾਈ ਗੁਰਦਾਸ ਦੇ ਕਹਿਣ ਦਾ ਭਾਵ ਕੀ ਹੈ ਕਿ ਜੀਵਨ ਦੀ ਬੇੜੀ ਨੂੰ 4 ਕੁ ਉਂਗਲ ਸੰਸਾਰ ਦੇ ਵਿਹਾਰਾਂ ਤੋਂ ਬਾਹਰ ਰੱਖੋ, ਪਰਮਾਤਮਾ ਦਾ ਚਿੰਤਨ ਕਰਨ ਵਾਸਤੇ ਕੋਈ ਸਮਾਂ ਅੰਮ੍ਰਿਤ ਵੇਲੇ ਦਾ ਕੇਵਲ ਬੰਦਗੀ ਵਾਸਤੇ। ਜੇ ਉਹ ਅੰਮ੍ਰਿਤ ਵੇਲੇ ਦਾ ਸਮਾਂ ਸੌਂ ਕੇ ਚਲਾ ਗਿਆ ਤਾਂ ਵੀ ਬੇੜੀ ਡੁੱਬ ਗਈ, ਜੇ ਕਾਰੋ ਵਿਹਾਰ ਕਰਦਿਆਂ ਨਿਕਲ ਗਿਆ ਨਿਤਨੇਮ ਨਾ ਕੀਤਾ ਤਾਂ ਵੀ ਬੇੜੀ ਪਾਣੀ ਦੇ ਵਿੱਚ ਚਲੇਗੀ ਅਤੇ ਬੇੜੀ ਤੁਰੇਗੀ ਨਹੀਂ। ਗੁਰੂ ਪਿਆਰੇ, ਬੇੜੀ ਸੰਭਾਲੋ ਪਹਿਲਾਂ, ਜੋ ਭਾਈ ਗੁਰਦਾਸ ਕਹਿੰਦੇ, ਬੋਝ ਦੀ ਤਾਂ ਭਰੀ ਹੈ ਹੀ ਹੈ, ਪਾਪਾਂ ਦੇ ਬੋਝ ਦੀ ਭਰੀ ਹੋਈ ਹੈ ਸਾਡੇ ਜੀਵਨ ਦੀ ਬੇੜੀ। ਜੈਸੇ ਬੋਝ ਭਰੀ ਨਾਪ ਅੰਗਲੀ ਤੋਂ ਬਾਹਰ ਹੋਏ, ਪੂਰ ਪਰੈ ਪਾਰ ਪਰੈ ਪੂਰ ਸਭੇ ਕੁਸਲ ਦਿਹਾਤ ਹੈ। ਜੈਸੇ ਏਕ ਘੜੀ ਪਾਕਸਾਜ ਪਾਲ ਬੈਠ, ਪਾਕਸਾਲ ਰਸੋਈ ਨੂੰ ਕਹਿੰਦੇ, ਭੋਜਨ ਕੇ ਵਿੰਜਨਾ ਤੋਂ ਸਵਾਦ ਕੇ ਆਘਾਤ ਹੈ। ਰਸੋਈ ਵਿੱਚ ਬਹਿ ਕੇ ਕਹਿੰਦੇ ਇੱਕ ਘੜੀ, ਰਸੋਈ ਵਿੱਚ ਬਹਿ ਕੇ ਏਕਾਹਾਰੀ ਕਹਿੰਦੇ ਨੇ, ਜਿਹੜਾ ਇੱਕ ਵੇਲੇ ਆਹਾਰ ਕਰਨ ਵਾਲਾ ਹੈ, ਮਰਯਾਦਾ ਹੈ ਧਾਰਮਿਕ ਦੁਨੀਆ ਵਿੱਚ, ਇੱਕ ਟਾਈਮ ਦੇਵਤਾ ਦੋ ਟਾਈਮ ਮਨੁੱਖ, ਜਿਹੜਾ ਇੱਕ ਟਾਈਮ ਭੋਜਨ ਛਕਦਾ ਹੈ ਸਾਧੂ ਬਿਹੰਗਮ, ਉਹਦੀ ਗਿਣਤੀ ਦੇਵਤਿਆਂ ਵਿੱਚ, ਜਿਹੜਾ ਦੋ ਵੇਲੇ ਖਾਂਦਾ ਉਹਦੀ ਗਿਣਤੀ ਮਨੁੱਖਾਂ ਵਿੱਚ ਹੈ, ਜਿਹੜਾ 3 ਵੇਲੇ ਖਾਂਦਾ ਉਹਦੀ ਗਿਣਤੀ ਪਸ਼ੂਆਂ 'ਚ ਚਲੀ ਜਾਂਦੀ। ਇਹ ਕਈਆਂ ਦਾ ਸੁੱਖ ਨਾਲ ਬੱਕਰੀ ਵਾਂਗੂ ਮੂੰਹ ਚੱਲਦਾ ਹੀ ਰਹਿੰਦਾ ਹਰ ਵੇਲੇ, ਜਿਹੜੀ ਕੋਈ ਟਾਈਮ ਟੂਮ ਦਾ ਵੀ ਫਰਕ ਨਹੀਂ। ਅਤੇ ਇਉਂ ਸਾਸ ਜੀ ਜੈਸੇ ਏਕਾਹਾਰੀ, ਇੱਕ ਵਾਰੀ ਭੋਜਨ ਖਾਣ ਵਾਲਾ, भोजन के जैसे एक आहारी एक घड़ी पाक साल बैठ रसोई विच बह गया, भोजन छकया एक घड़ी लगी सारी, ते अठ पैरां दी एनर्जी उहदे विच पैदा हो गई। कहिंदे इसे तरह तुसीं अमृत वेले एक बारी समाधि ला के रब रब कर लिया ते फुल एक बारी कपड़े च बन के लियाओ सुगंधी वाले को लिया के महाराज नूं भेट कर दिओ। कपड़े च फुल तां एक भी नहीं रहा पर सुगंधी तां कई घंटिआं तक रहेगी। ना जिहड़ा अमृत वेले का सिमरन किया होया उहदीआं दिने भी झलकां फिर पैदीआं रहण। इस करके जैसे एकाहारी एक करी पाक साल बैठ भोजन के व्यंजनाद स्वाद के आघात है, जैसे राज द्वार जाए करत जुहार जान, किसी पातशाह जाके उहदी वड्याई कीती उहदा जस कीता किसी ने, एक करी पाछे देश भोगता हुए खात है, एक घड़ी राजे की वड्याई करके पुस्तां दीआं रोटियां लै गया, इसे तरह एक घड़ी भजन करके ते अठां पैरां दे सिमरन का आनंद जिहड़ा आउंदा रहेगा झलकां पैंदियां रहिणियां। ते हुण भाई साहब अखीर दे विच कहिंदे ने, कहिंदे जिवें राजे दे कोल जैसे राज द्वार जाए करत जुहार जान, एक करी पाछे देश भोगता हुए खात है, साठ ही आठ ही पहर साठ घड़ी में जो एक घड़ी, आठ ही पहर साठ घड़ी में जो एक घड़ी, साध समागम करे निज कर जात है। जिहड़ा साधुआं दी संगत एक घड़ी कर लवे, निज कर महल पावो सुख सहजे, बहर ना होए गो फिर। इस करके तां कबीर साहब ने कहा, कबीर एक घड़ी आधी घड़ी आधी होते आदि भगतन सेती गोस्ते जोकी ने सोधा। छे मिनट रहे दिन मैं गल समाप्त कर लग्या, समाप्ति का समा हो गया। शुरू दे विच मैं फतेह बुलाई सी पर फतेह का जवाब कुछ त्यार प्रत्यार सिंह ने तो दिता, ये जां तां तुहानू आनंद ही इन्ना आउण लग गया भी तुहानू भुल गई फतेह, यह भी हो सकती है गल, जां फिर तुहानू फतेह दे महात्म दा नहीं पता, गल ये भी हो सकती। जिहड़ा फतेह विच ना बोले उहदे पाप दा तुहानू पता नहीं होना, मैनू लगदा कि जां बस ये पंज मिनट जे गल कर। भाई मनी सिंह साहब ने पुछया कलगी वाले सतगुरु सत्ते पातशाह, ਇਹ ਜਿਹੜੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੂਜੇ ਨੂੰ ਬੁਲਾਉਂਦੇ ਹੈ, ਅਤੇ ਇਹਦਾ ਮਹਾਤਮਾ ਕੀ? ਇੱਕ ਵਾਰ ਪਤਾ ਨਹੀਂ ਅਮੈਰੀਕਾ ਨੂੰ ਚੱਲਿਆ ਸੀ ਜਾਂ ਕੈਨੇਡਾ ਨੂੰ, ਰਸਤੇ ਵਿੱਚ ਜਹਾਜ਼ ਨੇ 8-10 ਘੰਟੇ ਉੱਥੇ ਸਟੇ ਸੀ, ਉੱਥੇ ਇੱਕ ਮੁਸਲਮਾਨ ਮਿਲ ਗਏ ਦੋ ਮਿੰਟ। ਕਈਆਂ ਨੂੰ ਖਾਮ ਖਾ ਖਹਿਣ ਦਾ ਸੁਭਾਅ ਹੁੰਦਾ, ਅਤੇ ਮੇਰੀ ਕਿਸਮਤ ਦੇ ਵਿੱਚ ਇਹੋ ਜਿਹੇ ਲੋਕ ਬਹੁਤ ਲਿਖੇ ਹੋਏ ਨੇ ਜਿਹੜੇ ਟੱਕਰਦੇ ਹੀ ਰਹਿੰਦੇ ਨੇ, ਅਤੇ ਮੈਂ ਵੀ ਪਿੱਛੇ ਨਹੀਂ ਹਟਦਾ, ਮਹਾਰਾਜ ਦੀ ਕਿਰਪਾ ਜਿੱਥੇ ਵੀ ਹੁੰਦਾ ਉੱਥੇ ਖਾਲਸਾ ਸੋਚ ਚੜ੍ਹੇ ਤਰੰਗ, ਖਾਲਸਾ ਸੋਚ ਕਰੇ ਨਿੱਤ ਜੰਗ, ਆਪਣਾ ਵੀ ਨਿੱਤੀ ਚੱਲਦਾ ਰਹਿੰਦਾ। ਮੈਂ ਵਾਰੀ ਵਾਰੀ ਚਾਹੇ ਪ੍ਰੋਫੈਸਰ ਸਾਹਿਬ ਆ ਜਾਣ ਚਾਹੇ ਕੋਈ ਹੋਰ ਆਵੇ, ਚੱਲਦਾ ਹੀ ਰਹਿੰਦਾ ਹੈ ਕੰਮ। ਅਤੇ ਉਹਨੇ ਕਹਿੰਦਾ, ਸਰਦਾਰ ਜੀ ਸਤਿ ਸ਼੍ਰੀ ਅਕਾਲ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਮੈਂ ਦੂਰ ਤੋਂ ਉਹਨੂੰ ਇਸ਼ਾਰਾ ਤਾਂ ਕੀਤਾ ਪਰ ਉਹ ਮੁਸਲਮਾਨ ਵੀਰ ਗੁੱਸੇ ਹੋ ਗਏ, ਮੈਂ ਸਰਦਾਰ ਜੀ ਨੂੰ ਬੁਲਾਇਆ ਨਹੀਂ, ਮੇਰੇ ਬੁਲਾਉਣ ਦੀ ਕਦਰ ਨਹੀਂ ਕੀਤੀ। ਜਦੋਂ ਸੁਖਮਨੀ ਸਾਹਿਬ ਸੰਪੂਰਨ ਹੋ ਗਿਆ, ਨਿਤਨੇਮ ਹੋ ਗਿਆ, ਮੈਂ ਫਿਰਦਾ ਤੁਰਦਾ ਕਰ ਰਿਹਾ ਸੀ, ਫਿਰ ਅਰਦਾਸ ਕੀਤੀ ਜੋੜਾ ਲਾ ਕੇ ਵੀ ਸੱਚੇ ਪਾਤਸ਼ਾਹ ਜਿਹੇ ਜਿਹੇ ਹਾਲਾਤਾਂ 'ਚ ਹੈ ਖਾਲਸਾ, ਵੀ ਹੁਣ ਤੂੰ ਇੱਥੇ ਪ੍ਰਵਾਨ ਕਰ ਲਈ ਮਹਾਰਾਜ ਜੀ ਨਿਤਨੇਮ ਦੀ ਸਮਾਪਤ। ਫਿਰ ਮੈਂ ਉਹਨਾਂ ਨੂੰ ਆ ਕੇ ਬੁਲਾਇਆ, ਕਹਿੰਦਾ ਸਰਦਾਰ ਜੀ ਹੱਦ ਹੋ ਗਈ, ਉਦੋਂ ਬੁਲਾਏ ਤੇ ਨਹੀਂ ਬੋਲੇ, ਹੁਣ ਸਾਡੇ ਕੋਲ ਆ ਕੇ ਬਹਿ ਗਏ। ਉਹ ਮੈਂ ਕਿਹਾ, ਪਤੰਦਰਾ ਮੈਂ ਤਾਂ ਉਦੋਂ ਇਬਾਦਤ ਕਰਦਾ ਸੀ। ਫਿਰ ਉਹ ਕਹਿੰਦੇ ਜੀ ਦੋ ਤਿੰਨ ਗੱਲਾਂ ਪੁੱਛਣੀਆਂ ਸੀ, ਮਾਂ ਜੀ ਪੁੱਛੋ, ਕਹਿੰਦੇ ਸਮਾਂ ਆਪਣੇ ਖੁੱਲ੍ਹਾ। ਕਹਿੰਦੇ ਸਾਡੇ ਕਹਿੰਦੇ ਆ ਸਲਾਮ, ਦੂਜਾ ਕਹਿੰਦਾ ਵਾਹਲੇਕੁਮ ਸਲਾਮ। ਮੈਂ ਕਿਹਾ ਜੀ ਠੀਕ ਹੈ। ਕਹਿੰਦੇ ਤੁਹਾਡੇ ਪਹਿਲਾਂ ਵੀ ਕਹਿੰਦਾ ਸਤਿ ਸ਼੍ਰੀ ਅਕਾਲ, ਦੂਜਾ ਵੀ ਕਹਿੰਦਾ ਸਤਿ ਸ਼੍ਰੀ ਅਕਾਲ। ਮਾਂ ਪਹਿਲੀ ਤਾਂ ਆਹ ਗੱਲ ਹੀ ਨਹੀਂ ਆ ਜਿਹੜੀ ਤੂੰ ਕਹਿੰਦਾ, ਤੇਰਾ ਸ਼ਬਦ ਗਲਤ ਹੈ, ਸੈਂਕੜੇ ਸਿੱਖ ਭਰਾਵਾਂ ਦਾ ਗਲਤ ਹੋ ਚੁੱਕਾ। ਸਤਿ ਸ੍ਰੀ ਅਕਾਲ ਹੁੰਦੀ ਹੈ, ਸਤਿ ਸ੍ਰੀ ਅਕਾਲ ਨਹੀਂ ਹੁੰਦੀ, ਸ਼ਬਦ ਸ਼ੁੱਧ ਕਰ। ਕਹਿੰਦਾ ਚਲੋ ਸਤਿ ਸ੍ਰੀ ਅਕਾਲ, ਮੈਂ ਚਲੋ ਜਿੱਥੇ ਹੋਰ ਗਲਤ ਪੜ੍ਹਨ ਤੈਂ ਪੜ੍ਹ ਲਿਆ ਕੋਈ ਬਾਤ ਨਹੀਂ, ਦੱਸ ਹੋਰ ਗੱਲ। ਕਹਿੰਦਾ ਫਿਰ ਮੂਹਰੇ ਵਾਲਾ ਵੀ ਸਤਿ ਸ੍ਰੀ ਅਕਾਲ ਕਹਿੰਦੇ, ਮੈਂ ਤਾਂ ਕਦੇ ਨਹੀਂ ਕਹੀ। ਕਹਿੰਦਾ ਤੂੰ ਕੀ ਕਹਿੰਦਾ ਹੁੰਦਾ? ਮੈਂ ਕਿਹਾ ਪਹਿਲਾਂ ਕਹੇ ਸਤਿ ਸ੍ਰੀ ਅਕਾਲ, ਮੈਂ ਕਹਿੰਦਾ ਗੁਰਵਰ ਅਕਾਲ। ਮੈਂ ਕਿਹਾ ਪੁਰਾਣਾ ਬੋਲਾ ਇਹ ਸੀ, ਜੇ ਹੁਣ ਬਦਲ ਗਿਆ ਇਹਦੇ 'ਚ ਕੀ ਬਾਤ ਹੈ? ਪਹਿਲਾ ਸਿਰ ਸ਼ੁਰੂ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਦੂਜਾ ਨਾਲ ਹੀ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ। ਚਲੋ ਉਹਦਾ ਘਰ ਪੂਰਾ ਹੋ ਗਿਆ। ਅਤੇ ਜਿਹੜਾ ਫਤਿਹ ਹੈ, ਫਤਿਹ ਦੀ ਬਾਬਤ ਗੁਰੂ ਪਿਆਰਿਓ ਅੱਜ ਆਨੰਦ ਵੀ ਆਊ ਇਸ ਗੱਲ ਦਾ, ਕਲਗੀਧਰ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਬੈਠੀਆਂ, ਫਤਿਹ ਦੀ ਗੱਲ ਜਿਹੜੀ ਹੈ। ਕਲਕੱਤੇ ਕਥਾ ਹੋਈ ਸੀ ਡੇਢ ਘੰਟਾ, ਇਕੱਲੇ ਫਤਿਹ ਦੀ, ਬਸ ਇੱਕੋ ਹੀ ਪ੍ਰਕਰਣ, ਕੋਈ ਦੂਜੀ ਬਾਤ ਨਹੀਂ, ਇਕੱਲੀ ਫਤਿਹ ਕੀ। ਮੈਂ ਗੱਲ ਨੂੰ ਸਮਾਪਤੀ ਕਰਦਾ ਜਲਦੀ ਦੇ ਕੇ। ਭਾਈ ਮਨੀ ਸਿੰਘ ਜੀ ਪੁੱਛਦੇ ਆ, ਕਲਗੀ ਵਾਲੇ ਸਤਿਗੁਰੂ ਫਤਿਹ ਦਾ ਮਹਾਤਮਾ, ਸਤਿਗੁਰੂ ਮਹਾਰਾਜ ਕਹਿੰਦੇ ਲਿਖ, ਭਾਈ ਸਾਹਿਬ ਨੇ ਲਿਖਿਆ, ਜੋ ਬਚਨ ਕਹੇ ਮਹਾਰਾਜ ਨੇ ਉਹ ਲਿਖ ਦਿੱਤੇ। ਭਾਈ ਮਨੀ ਸਿੰਘ ਜੂ ਕੋ ਫਤਿਹ ਕੋ ਬਿਰਤਾਂਤ ਬ੍ਰਿੰਦ। ਕਹਿੰਦੇ ਮਹਾਤਮ ਤਾਂ ਐਡਾ ਵੱਡਾ ਜਿਹੜਾ ਅੱਖਰਾਂ ਦੇ ਘੇਰੇ ਜਿੰਨਾ, ਆਪ ਮੁਖਾਰ ਬਿੰਦ ਨਾਥ ਜੂ ਸੁਣਾਇਓ ਹੈ। ਕਲਗੀ ਵਾਲੇ ਸਤਿਗੁਰੂ ਨੇ ਸੁਣਾਇਆ, ਗਾਜ ਕੇ ਅਗਾਰੀ ਸੋ ਮਿਰਗਿੰਦ ਜੂੰ ਬੁਲਾਇਓ ਜੋਈ। ਜਿਹੜਾ ਮੇਰਾ ਖਾਲਸਾ ਫਤਿਹ ਬੁਲਾਉਣ ਵਿੱਚ ਪਹਿਲ ਕਰੇਗਾ, ਔਰ ਕਿਵੇਂ ਮਿਰਗੰਦ ਨਾਮ ਸ਼ੇਰਦਾ ਹੁੰਦਾ, ਜਿਵੇਂ ਸ਼ੇਰ ਗੱਜਦਾ। ਆ ਕਈ ਮੂਰਖ ਬੰਦੇ ਕਹਿਣਗੇ, ਲਓ ਜੀ ਨਿਹੰਗ ਸਿੰਘ ਨਾ ਬਹੁਤ ਹੀ ਉੱਚੇ ਹੀ ਫਤਿਹ ਬੁਲਾਉਂਦੇ ਆ, ਵੀ ਤੇਰੇ ਦੱਸ ਕੀ ਮਾਈ ਨਿਕਲੀ ਹੋਈ ਹੈ, ਵੀ ਜਿਹੜਾ ਤੇਰੇ ਛਲ ਪੈ ਗਿਆ। ਵੀ ਗੱਲ ਕੀ ਹੈ, ਫਤਿਹ ਬੁਲਾਈ ਹੈ, ਕੋਈ ਡਾਂਗ ਮਾਰ ਦਿੱਤੀ ਤੇਰੇ, ਉੱਚੇ ਬੁਲਾਈ ਹੈ, ਇਹ ਲਿਖਿਆ ਹੋਇਆ। ਗਾਜ ਕੇ ਅਗਾਰੀ ਸੋ ਮਿਰਗਿੰਦ ਜੋ ਬੁਲਾਇਓ ਜੋਈ। ਜਿਹੜਾ ਸ਼ੇਰ ਵਾਂਗੂ ਭਵਕ ਮਾਰ ਕੇ ਫਤਿਹ ਬੁਲਾਵੇ, ਕਹਿੰਦੇ ਰਾਖ ਨੂੰ ਸਦਾ ਹੈ ਸੋਹੇ ਪਿਆਰੋ ਮੋਹੇ ਭਾਇਓ ਹੈ। ਉਹਦਾ ਸਿੱਖ ਮੈਨੂੰ ਇੰਨਾ ਪਿਆਰਾ ਹੈ, ਮੈਂ ਆਪਣੇ ਸਨਮੁਖ ਦਰਸ਼ਨਾਂ ਦਾ ਫਲ ਆਪਣੇ ਉਸ ਸਿੱਖ ਦੇ ਦਰਸ਼ਨਾਂ 'ਚੋਂ ਦਿਆਂਗਾ, ਫਲ ਮੈਂ ਦਿਆਂਗਾ, ਚਿਹਰਾ ਸਿੱਖ ਦਾ ਹੋਏਗਾ। ਜਿਹੜਾ ਫਤਿਹ ਬੁਲਾਉਣ 'ਚ ਪਹਿਲ ਕਰੇਗਾ, ਉਹਨੂੰ ਮੇਰੇ ਸਨਮੁਖ ਚਿਹਰੇ ਦਾ ਮਹਾਤਮਾ ਦਿਆਂਗਾ। ਰਾਖ ਨੂੰ ਸਦਾ ਸੋਹੇ ਪਿਆਰੋ ਮੋਹੇ ਭਾਇਓ ਹੈ। ਮਾਨ ਸੋ ਪ੍ਰਮੋਦ ਹੋਏ ਬਰਾਬਰ ਹੈ ਰਸੀਲੇ ਗੋ। ਦੂਸਰਾ ਆ ਗਿਆ ਜਿਹਨੇ ਫਤਿਹ ਨੂੰ ਮੰਨ ਲਿਆ। ਮੰਨਿਆ ਵੀ ਕਿਵੇਂ? ਮਾਨ ਤੋਂ ਪ੍ਰਮੋਦ, ਪ੍ਰਮੋਦ ਪਰ ਸੰਸਕ੍ਰਿਤ ਦਾ ਪਦ ਹੈ, ਪਰ ਵਿਸ਼ੇਸ਼ ਕਰਕੇ ਬੋਧ, ਪ੍ਰਸੰਨ ਹੋ ਗਏ ਵੀ ਸਿੱਖ ਨੇ ਫਤਿਹ ਬੁਲਾਈ ਆ, ਵੀ ਮੈਂ ਕਿਉਂ ਨਾ ਬੁਲਾ ਦਿੱਤੀ ਪਹਿਲਾਂ। ਚਲੋ ਬਰਾਬਰੇ, ਇਹ ਨਹੀਂ ਵੀ ਇੱਕ ਤਾਂ ਪੰਚਮ ਦੇ ਵਿੱਚ ਬੁਲਾ ਰਿਹਾ, ਦੂਜਾ ਸਾਥ ਹੀ ਖੜਾ, ਇੱਕ ਨਹੀਂ, ਉਸੇ ਸੁਰ ਤਾਲ ਵਿੱਚ ਆ ਕੇ, ਜਿਹੜੀ ਸੁਰ ਵਿੱਚ ਉਹਨੇ ਬੁਲਾਈ ਆ, ਉਸੇ ਸੁਰ ਵਿੱਚ ਆਵਾਜ਼ ਪਹੁੰਚਾ ਕੇ, ਮਾਨ ਤੋਂ ਪ੍ਰਮੋਦ ਹੋਏ ਬਰਾਬਰ ਹੈ ਰਸੀਲੇ ਬੋਲ, ਦਹਿਨੇ ਬਿਠਾਰੋ ਦੀਵਾਨ ਵਿੱਚ ਆਇਓ ਹੈ। ਉਹਨੂੰ ਮੇਰਾ ਸੱਜੇ ਪਾਸੇ ਬੈਠਣ ਦਾ ਅਧਿਕਾਰ ਅਤੇ ਸੱਜੇ ਪਾਸੇ ਦਾ ਮਹੱਤਵ ਹੈ ਉਹ ਸਿੱਖ ਨੂੰ ਦਿੰਦਾ। ਭਾਈ ਮਨੀ ਸਿੰਘ ਕਹਿੰਦੇ, ਮਹਾਰਾਜ ਇਹ ਤਾਂ ਹੋ ਗਿਆ ਵੀ ਜਿਹਨੇ ਬਰਾਬਰ ਫਤਿਹ ਬੁਲਾ ਦਿੱਤੀ ਪਿਆਰ ਦੇ ਨਾਲ, ਉਹਨੂੰ ਸਾਨੂੰ ਚਿਹਰੇ ਦਾ ਜਿਹਨੇ ਪਹਿਲ ਕੀਤੀ, ਜਿਹਨੇ ਮੰਨੀ ਉਹ ਸੱਜੇ ਪਾਸੇ। ਇਹ ਫਿਰ ਮਹਾਰਾਜ ਕਈ ਢਿੱਲੜ ਜਿਹੇ ਹੁੰਦੇ ਆ ਜਿਹੜੇ ਹੌਲੀ ਦੇ ਕੇ ਬੋਲਣ, ਉਹਨਾਂ ਨੂੰ ਵੀ ਮਿਲੂਗਾ ਕੁਛ? ਕਹਿੰਦੇ ਹਾਂ। ਕਹਿੰਦੇ ਉਨੀ ਖੁਸ਼ੀ ਤਾਂ ਨਹੀਂ ਮਿਲ ਸਕਦੀ, ਪਰ ਮਿਲੂਗੀ, ਕਿਉਂਕਿ ਫਤਿਹ ਤਾਂ ਬੁਲਾਈ ਨਾ। ਨੈਕ ਸੀ ਬਿਮਾਰ ਜਿਉਂ, ਸ਼ਬਦ ਬਿਮਾਰ ਲਿਖਿਆ ਉੱਥੇ, ਜਿਵੇਂ ਕਿਤੇ ਕਿਸੇ ਨੂੰ ਪੀੜੀਆ ਚੜ੍ਹ ਕੇ ਜਾਂ ਕਿਤੇ ਮਲੇਰੀਆ, 8 ਦਿਨ ਤੋਂ ਬਾਅਦ ਕਿਤੇ ਐਵੇਂ ਬਾਲਾ ਹੀ ਸਾਹ ਜਿਹੇ ਸੁੱਕੇ ਪਏ ਹੁੰਦੇ ਨੇ, ਫਤਿਹ ਬੁਲਾਉਣੇ ਬੁਲਾਈ ਬਹੁਤ ਦੇ ਵਾਹਿਗੁਰੂ ਜੀ ਖਾਲਸਾ ਬਾਈ, ਐਂ ਜਮੀ ਸਾਹ ਹੀ ਨਿਕਲ ਗਿਆ ਹੁੰਦਾ। ਨੈਕ ਸੀ ਬਿਮਾਰ ਜਿਉਂ ਕਬੂਲ ਤੋਂ ਸੋ ਬਾਵੇਂ ਅੰਗ, ਖੱਬੇ ਪਾਸੇ ਦਾ ਅਧਿਕਾਰ ਉਹਨਾਂ ਨੂੰ ਮੈਂ, ਖੱਬੇ ਪਾਸੇ ਦਾ ਮਹਾਤਮਾ ਸੀ ਸੱਜੇ ਦਾ, ਇਹਦਾ ਗੁਰਬਾਣੀ 'ਚ ਲਿਖਿਆ, ਕੁਰਾਨ ਦੇ ਵਿੱਚ ਬੜਾ ਖੋਲ੍ਹ ਕੇ ਲਿਖਿਆ, ਇਹ ਬਾਤਾਂ ਲੰਬੀਆਂ ਹੋ ਜਾਂਦੀਆਂ, ਮੈਂ ਇਹਨੂੰ ਇੱਥੇ ਛੱਡਦਾ। ਸੱਜੇ ਪਾਸੇ ਨਾਲੋਂ ਖੱਬੇ ਦਾ ਮਹਾਤਮਾ ਜ਼ਿਆਦੇ ਹੈ। ਜਦੋਂ ਲੜਕਾ ਲੜਕੀ ਬਹਿੰਦੇ ਆ, ਇਹ ਲੜਕੀ ਨੂੰ ਖੱਬੇ ਪਾਸੇ ਬਿਠਾਇਆ ਜਾਂਦਾ, ਲੜਕੇ ਨੂੰ ਸੱਜੇ ਪਾਸੇ ਬਿਠਾਇਆ ਜਾਂਦਾ, ਕਾਰਨ ਹੈ ਇਹਦਾ ਕੋਈ? ਪਤੀ ਪਤਨੀ ਦੇ ਵਿੱਚ ਇਹ ਭੇਦ ਰੱਖਿਆ ਕਿ ਲਕਸ਼ਮੀ ਦਾ ਰੂਪ ਔਰਤ, ਨਾਰਾਇਣ ਦਾ ਰੂਪ ਪੁਰਸ਼ ਹੈ, ਇਸ ਕਰਕੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭਤ ਨਾਹੀਂ ਬਿਨ ਕਰਤਾਰੇ। ਨੈਕ ਸੀ ਬਿਮਾਰ ਜਿਉਂ ਕਬੂਲ ਤੋਂ ਸੋ ਬਾਹਵੇਂ ਅੰਗ, ਕਹਿੰਦੇ ਉਹਨੂੰ ਖੱਬੇ ਪਾਸੇ ਦਾ ਮਹਾਤਮਾ ਦਿੱਤਾ। ਕਹਿੰਦੇ ਸਤਿਗੁਰੂ ਫਿਰ ਅਗਲੀ ਵੀ ਹੁਣ ਬਾਤ ਹੈ, ਜਿਹੜਾ ਫਤਿਹ ਵਿੱਚ ਬੋਲੇ ਨਾ ਉਹਦੇ ਵਾਸਤੇ, ਇਹ ਤਾਂ ਹੋ ਗਿਆ ਨਾ, ਬੋਲਿਆ ਤਾਂ ਹੈ ਚਾਹੇ ਬਿਮਾਰਾਂ ਦੀ ਤਰ੍ਹਾਂ ਹੀ ਬੋਲਿਆ,
ਇੱਕ ਉਹ ਵੀ ਕੁਆਲਿਟੀ ਹੈ ਜਿਹੜੇ ਬੋਲਦੇ ਹੀ ਨਹੀਂ ਚੁੱਪ ਹੀ ਕਰ ਜਾਂਦਾ। ਜਦੋਂ ਮੈਂ ਫਤਿਹ ਦੀ ਗੱਲ ਕਰਦਾ ਮੇਰੇ ਇੱਕ ਸੰਤ ਜੀ ਯਾਦ ਆ ਜਾਂਦੇ, ਹਜ਼ਾਰ ਬੰਦੇ ਨੇ ਲਾਇਆ ਪਾਰੀ ਹੈ ਤਾਂ ਮੈਂ ਬੁਲਾਤੀ ਫਤਿਹ, ਫਤਿਹ ਵੀ ਨਿਹੰਗ ਸਿੰਘਾਂ ਮਾਮੂ ਬੁਲਾਈ ਉੱਚੇ ਰਹਿੰਦੇ। ਮੈਨੂੰ ਪਤਾ ਵੀ ਮੇਰੀ ਇਨਕੁਆਇਰੀ ਆਰੰਭ ਹੋ ਗਈ ਉਸ ਵੇਲੇ, ਕਹਿੰਦੇ ਤਾਂ ਪਤਾ ਕਰੋ ਹੈ ਕੌਣ ਹੈ, ਕਿਉਂ ਫਤਿਹ ਬੁਲਾਈ ਸੀ, ਪੈਰੀ ਹੱਥ ਨਾਲ ਲਾਇਆ, ਚਸਕਾ ਵਾਲਾ ਪੈ ਗਿਆ ਪੈਰੀ ਹੱਥ। ਫਤਿਹ ਦਾ ਮਹੱਤਵ ਬਹੁਤ ਵੱਡਾ। ਮੁੜ ਕੇ ਮੈਂ ਜ਼ਿੰਦਗੀ ਫਤਿਹ ਦੀ ਬੁਲਾਈ, ਮੈਂ ਕਿਹਾ ਇਹ ਫਤਿਹ ਦੇ ਲਾਇਕ ਇਹਦੀ ਹੈ। ਇਸ ਕਰਕੇ ਨਿਆਇਕ ਸੀ ਬਿਮਾਰ ਜੋ ਕਬੂਲ ਤੋਂ ਸੋ ਬਾਵੇਂ ਅੰਗ। ਅਤੇ ਹੁਣ ਮਹਾਰਾਜ ਸਾਹਿਬ ਕਹਿੰਦੇ ਨੇ, ਕਹਿੰਦੇ ਜਿਹੜਾ ਫਤਿਹ ਵਿੱਚ ਬਿਲਕੁਲ ਨਾ ਬੋਲੇ, ਸਤਿਗੁਰੂ ਕਹਿੰਦੇ ਮੇਰੀ ਸਦੈਵ ਉਹਦੇ ਵੱਲ ਪਿੱਠ ਹੋਏਗੀ, ਪਿੱਠ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਪਾਪੀ ਪੁਰਸ਼ ਹੈ, ਮੇਰੀ ਉਹਦੇ ਵੱਲ ਪਿੱਠ ਹੈ, ਮੇਰੀਆਂ ਨਜ਼ਰਾਂ 'ਚ ਉਹ ਪਾਪੀ ਹੈ, ਮੇਰੀਆਂ ਨਜ਼ਰਾਂ 'ਚ ਉਹ ਮੂਰਖ ਹੈ, ਔਰ ਮੇਰੇ ਕੰਨੀ ਤੋਂ ਸਿੱਖ ਮਰਿਆ ਹੋਇਆ। ਇਹ ਗੱਲਾਂ ਲਿਖੀਆਂ ਹੋਣਗੀਆਂ, ਮੈਂ ਕੋਲੋਂ ਨਹੀਂ ਬਣਾਤੀ। ਫਿਰ ਪਾਤ ਕੀ ਪਛੈ ਹੋ, ਮੂੜ ਪਾਪੀ ਹੈ, ਮੇਰੀ ਪਿੱਠ ਹੈ ਉਹਦੇ ਵੱਲ ਨੂੰ, ਪਾਤ ਕੀ ਪਛਾਇਓ ਮੂੜ, ਉਹਨੂੰ ਮੈਂ ਮੂਰਖ ਦਾ ਦਰਜਾ ਦੇਣਾ, ਪਾਤ ਕੀ ਪਛਾਇਓ ਮੂੜ ਮੂਏ, ਉਹ ਮਰ ਚੁੱਕਾ ਸਿੱਖੀ 'ਚ। ਔਰ ਪੰਜਵਾਂ ਕਿਹਾ ਲੁਠਾਇਓ ਹੈ, ਲੁੱਟਿਆ ਹੀ ਗਿਆ, ਸ਼ੁਭ ਗੁਣ ਲੁੱਟੇ ਗਏ ਉਹਦੇ ਕੋਲੋਂ, ਪਾਤ ਕੀ ਪਛਾਇਓ ਮੂੜ ਮੂਏ ਸੋ ਲੁਠਾਇਓ ਹੈ। ਇਸ ਕਰਕੇ ਭਾਈ ਕਦੇ ਵੀ ਇਹ ਪਾਪ ਨਹੀਂ ਕਰਨਾ ਜ਼ਿੰਦਗੀ 'ਚ ਵੀ ਕੋਈ ਸਿੱਖ ਨੇ ਬੁਲਾਈ ਆ ਫਤਿਹ ਅਤੇ ਫਤਿਹ ਦਾ ਨਿਰਾਦਰੀ ਹੋਣ ਦੇਣਾ, ਭਾਵੇਂ ਉਸ ਵਿਅਕਤੀ ਨਾਲ ਤੁਹਾਡੀ ਬਣਦੀ ਆ ਜਾਂ ਨਹੀਂ ਬਣਦੀ, ਕਿਤੇ ਮਤਭੇਦ ਹੈ ਵੀ ਇੱਕ ਪਾਸੇ ਰੱਖ ਦਿਓ ਫਤਿਹ ਗੁਰੂ ਨੂੰ। ਇਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਪਾਪ ਲੱਗਿਆ ਇੱਥੇ ਧੋ ਕੇ ਜਾਣਾ, ਹੁਣ ਆਪਾਂ ਇੱਥੇ ਲੱਗਿਆ ਅਤੇ ਇੱਥੇ ਲਾ ਜਾਣਾ, ਮੁੜ ਕੇ ਲੱਗਣ ਨਹੀਂ ਦੇਣਾ। ਹੁਣ ਮੈਂ ਫਤਿਹ ਬੁਲਾਊਂਗਾ ਅਤੇ ਤੁਸੀਂ ਸਾਰਿਆਂ ਨੇ ਫਤਿਹ ਦਾ ਮਹਾਤਮ ਸਮਝਿਆ ਵੀ ਕੋਈ ਹੁਣ ਰਸਨਾ ਰਹਿ ਨਾ ਜਾਏ, ਜਿਹੜੀ ਕਲਗੇ ਵਾਲੀ ਦੀ ਖੁਸ਼ੀਆਂ ਤੋਂ ਬਾਂਝੀ ਰਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਸ੍ਰੀ ਅਕਾਲ। ਖੁਸ਼ੀਆਂ ਦੇ ਵਰਤਾਰੇ ਵਰਤ ਗਏ ਭਾਈ ਪ੍ਰਬੰਧਕਾਂ ਦਾ, ਮਹਾਂਪੁਰਸ਼ਾਂ ਦਾ, ਇੱਥੋਂ ਦੀਆਂ ਸੰਗਤਾਂ ਦਾ, ਉਹ ਭਾਵੇਂ ਰਾੜਾ ਸਾਹਿਬ ਸੰਪਰਦਾ ਦੇ ਨਾਲ ਸੰਬੰਧ ਰੱਖਦੀਆਂ, ਭਾਵੇਂ ਨਾਨਕਸਰ ਕਲੇਰਾਂ ਦੇ ਨਾਲ, ਇਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਰਹਿੰਦੀਆਂ ਵਿਚਾਰਾਂ ਬਾਕੀ ਹੋਣ, ਕੱਲ੍ਹ ਮਹਾਂਪੁਰਖਾਂ ਦੀਆਂ ਬਰਸੀਆਂ ਦੇ ਅਖੰਡ ਪਾਠ ਵੀ ਆਰੰਭ ਹੋਣਗੇ, ਅਗਲਾ ਪ੍ਰੋਗਰਾਮ ਖੋਜਾਂ ਦੱਸਣਗੀਆਂ। ਸਟੇਜ ਆ ਜਿਨ੍ਹਾਂ ਦੇ ਕੋਲ ਹੈ, ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ, ਇੱਕ ਸਿੱਖ ਕੀ ਸੇਵਾ ਫਲ ਮਹਾਂ ਸੰਗਤ ਸੇਵ ਸੇਵੀਆ ਕਹਾਂ, ਬਾਬਾ ਬੁੱਢਾ ਸਾਹਿਬ ਨੇ ਬਤਲ ਕੀਤਾ ਸੀ, ਇੱਕ ਸਿੱਖ ਦੀ ਸੇਵਾ ਦਾ ਫਲ ਬੜਾ ਮਹਾਨ ਹੈ ਕਿ ਇੰਨੇ ਗੁਰੂ ਕੇ ਪਿਆਰਿਆਂ ਦੇ ਦਰਸ਼ਨ ਹੋ ਜਾਣ। ਮਹਾਂਪੁਰਖ ਕਿਹਾ ਕਰਦੇ ਸੀ, ਕਹਿੰਦੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿਤਨੇਮ ਤੋਂ ਬਾਅਦ ਤਿਆਰ ਪ੍ਰਤਿਆਰ ਕੇ ਸਿੰਘ ਮਿਲ ਜਾ, ਕਹਿੰਦੇ ਫਤਿਹ ਬੁਲਾਉਣ ਵਾਸਤੇ, ਕਹਿੰਦੇ ਰੋਟੀ 'ਚ ਹੈ ਅੱਠ ਪੈ ਰਹੇ ਨੇ ਮੇਰੇ ਸੰਤ ਗਿਆਨੀ ਗੁਰੂ ਅਰਜਨ ਸਿੰਘ ਜੀ। ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਗੁਰੂ ਪਿਆਰੇ ਆਪ ਜੀ ਨੂੰ ਦੱਸਣਗੇ ਜੀ, ਫੁੱਲਾਂ ਚੁੱਕਾਂ ਦੀ ਸਮਾਂ ਕਰਨੀ, ਆਓ ਹੁਣ ਇੱਥੇ ਸਮਾਪਤੀ। ਹਾਂਜੀ, ਅਗਲਾ ਪ੍ਰੋਗਰਾਮ ਦੱਸ ਦਿਓ।